حکم مہاراج جی کو پیشہ کروں گا ایک ویر سنگھی آپ جاری اور نام کا پرکاش سلطانپور صاحب چون جگ کے بھلے واسطے سب نیتا سے جسے گرتر دھرتی وہ اپنی بھن کے پیار سے بدھے ہوئے بےبے نانکی اور انہوں کے گھروں بھائی آ جائے جنہوں نے بڑے پیار نال ستگرو جی نو اپنے پاس بلایا اور گرتر استھان بےبے نانکی کے گھر گردوارا گرو کے باغ کے براج دے رہے پتے بےبے نانکی جی نو ستگرو جی کی سیوا کرن دا سبھاگا سماں بڑا لمبا سماں پراپت ہویا جسے پوتر نگری دے اندر ستگر بابا نانک صاحب جی مہاراج نے موتی خانے کی کرت کی تیرہ تیرہ دیا گھڑیاں تولیاں وہ چودہ بچے اج بھی موجود ہیں جنہوں دوارا ستگرو جی تول کر کے آئے ہوئے گرمکھانیاں جھولیاں بھریا کرتے سن تیرہ کی بجائے تیرہ تیرہ کی خلاف جاری کرتے سن سنگتاں پرسن سے دور کے جاندیا سن نندکان یہ گل چنگی نہیں سی لگتی بادشاہ دولت خان لوگی نے اگے شکایتاں کیتیاں تین دے بھی دیکھے ہوئے اور لیکیاں دے ستگرو جی کا خزانہ بڑھتا رہا پھر مول نام تھوڑی دور جسے آپ کے پاس سب پت بابا نانک سارے خرچ سن آپ اور لیکے دے دوران انہوں جیتور آئے اس نے اپنے گھر ایک گوٹری نظر بند بھی کرایا لیکن لیکھا بد ہوئے بالو بھی باندھ دنیا سے خرابی ہوئی اج بھی کر رہی ہے اسے نگری سرو سر کے پاتشاہ جی گردوارا بیر ہے تو سب جی اشنان کرن دین ندی کے کنارے جایا کرتے سن اور اس پہ بیٹھ کر کے مہان تپ سادیا کرتے سن ایک گرمت پیارے نیڑے نگر مسیحا تقریباً گیارہ میل کی دوری بھائی کبھی صاحب پہلے دیوی کا اکواش ہوئے دیوی پرسات ہوئی ان کیا میں تین کلیان نہیں دے سکتی بابا نانک کے چرن سلطانپور صاحب پہنچنا کر وہ تیرے سے بخشش کرن گے درشن کر کے نہار ہویا سدا واسطے گرو نانک صاحب کے چرن کا سیوک بن گیا پورے ایک بجے آ کے پیدل گیارہ میل سن ستگرو بابا نانک صاحب جی کا اشنان کرایا کرتا سی اس طرح تقریباً بارہ سال ان مہان خدمت کی گرو صاحب کے کرن واسطے داتن روز مک مانجر لیا اج دیری کی داتن سے کچھ آن دیری ہو گئی ستگرو جی کہنے لگے اج دیری نال پہنچے ہیں کہنے لگے مہاراج اج مانجنا بھی دیری کا ہی ہے ستگرو جی نے وہ داتن کر کے زمین کر دیتی کیا اج آخری دیری دی تیری سیوا بھی اج آخری ہے بھاو سفل ہو گئی وہ بیر صاحب جڑی تھی برکش صاحب کا برکش کا سرو گٹا گئی جو بابا نانک نے داتن کر کے گڈی سی ਉਸ ਦੇਰੀ ਦੇ ਨਾਮ ਦੇ ਉੱਤੇ ਉੱਥੇ ਇੱਕ ਗੁਰਦੁਆਰਾ ਬਣਿਆ ਜਿਹਦਾ ਨਾਮ ਗੁਰਦੁਆਰਾ ਬੇਰ ਸਾਹਿਬ ਕਰਕੇ ਉਸ ਦੇਰੀ ਵਿੱਚ ਸਤਿਗੁਰੂ ਜੀ ਦੀ ਅੱਜ ਵੀ ਬਖਸ਼ਿਸ਼ ਹੈ ਕਿ ਜਦੋਂ ਦੁਨੀਆਂ ਉੱਤੇ ਕੋਈ ਸੰਗਤ ਆਉਂਦਾ ਹੈ ਉਹਦੇ ਵਿੱਚੋਂ ਖੂਨ ਵਗਦਾ ਦੋ ਨਿਸ਼ਾਨ ਹਨ ਫਿਰ ਅਰਦਾਸ ਕਰਕੇ ਕੜਾ ਪ੍ਰਸ਼ਾਦ ਬੰਨਿਆ ਜਾਏ ਉਹ ਖੂਨ ਸਿਮਨ ਬੰਦ ਹੁੰਦਾ ਭਾਵ ਉਹ ਕਲਾ ਪ੍ਰਤਾਪ ਸਾਹਿਬ ਵੇਖ ਸਕਦੇ ਹੋ ਜਿਹੜੇ ਦੁਨੀਆਂ ਦੇ ਸ਼ੰਕਾਵਾਦੀ ਲੋਕ ਸਨ ਸ਼ੰਕੇ ਕਰਦੇ ਸਨ ਉਹਨਾਂ ਨੇ ਲੈਬੋਰਟਰੀਆਂ ਚ ਲਿਜਾ ਕੇ ਉਸ ਖੂਨ ਨੂੰ ਚੈੱਕ ਕੀਤਾ ਅਖੀਰ ਮੰਨਣਾ ਪਿਆ ਕਿ ਇਸ ਖੂਨ ਵਿੱਚ ਬੰਦਿਆਂ ਦੇ ਪੂਰੇ ਜਰਾਸੀਮ ਹਨ ਕਰਕੇ ਬੋਲੋ ਉਹਨਾਂ ਲੋਕਾਂ ਨੇ ਆਪ ਹੀ ਬੜਾ ਉਦਮ ਕੀਤਾ ਹਰ ਸਾਲ ਉਸ ਬੇਰੀ ਦੀ ਕਟਾਈ ਕਰਦੇ ਦਵਾਈਆਂ ਲਾਉਂਦੇ ਕਿ ਲਾਸ ਨਾ ਲੱਗ ਜਾਏ ਜਾਂ ਕੋਈ ਹੋਰ ਬਿਮਾਰੀ ਇਸ ਦਰਖਤ ਨੂੰ ਨੁਕਸਾਨ ਨਾ ਪਹੁੰਚਾਵੇ ਹਰ ਸਾਲ ਉਹ ਆ ਕੇ ਸੇਵਾ ਕਰਦੇ ਸ਼ਰਧਾਲੂ ਬਣ ਗਏ ਜਦੋਂ ਪ੍ਰਤੱਖ ਕੌਸ਼ਲ ਵੇਖੇ ਹਨ ਸੋ ਇਸ ਪਵਿੱਤਰ ਅਸਥਾਨ ਦੇ ਕਿਨਾਰੇ ਤੇ ਇੱਕ ਮੁਸਲਮਾਨ ਫਕੀਰ ਰਿਹਾ ਕਰਦਾ ਸੀ ਉਸ ਫਕੀਰ ਦਾ ਨਾਮ ਸਾਈਂ ਅੱਲਾ ਦਿੱਤਾ ਸੀ ਜਿਹੜਾ ਕੁਝ ਨਾਟਕੀ ਦੇਖੀ ਜਾਣਦਾ ਸੀ ਕਰਾ ਮਾਦੀਆ ਸੀ ਇੱਕ ਲੱਕੜ ਦਾ ਰੰਗੀਨ ਖਰਬੂਜਾ ਆਪਣੇ ਪਾਸ ਰੱਖਣਾ ਜਦੋਂ ਕੋਈ ਸਾਧੂ ਸੰਤੇ ਆਉਣਾ ਉਸਨੇ ਇਹ ਗੱਲ ਕਹਿਣੀ ਸੰਤ ਜੀ ਦਾ ਖਰਬੂਜਾ ਸਭੋ ਤੇ ਛਕਾਵੋ ਉਹ ਖਰਬੂਜਾ ਇਸ ਢੰਗ ਦਾ ਬਣਾਇਆ ਹੋਇਆ ਸੀ ਜਿਵੇਂ ਸੱਚੀ ਮੁੱਚੀ ਹੋਵੇ ਪਰ ਹੈਗਾ ਫਰਜੀ ਸੀ ਜਦੋਂ ਉਸਨੇ ਖਰਬੂਜਾ ਲੈ ਕੇ ਕੱਟਣ ਵਾਸਤੇ ਚਾਕੂ ਲਾਉਣਾ ਪੂਰੇ ਹੱਥ ਤੇ ਤਿਲਕ ਕੇ ਵੱਜ ਜਾਣਾ ਇਹਨਾਂ ਤਾੜੀ ਮਾਰ ਕੇ ਅਟਹਾਸ ਕਰਨਾ ਤੇ ਸੰਤ ਜੀ ਇੰਨੀ ਗਈ ਤੇਰੀ ਕਰਾਮਾਤ ਸੀ ਵੱਜ ਕੇ ਉਦੋਂ ਇਹੋ ਜਿਹੀਆਂ ਨਾਟਕੀਆਂ ਖੇਡੀਆਂ ਇਹ ਲਾਇਆ ਕਰਦਾ ਸੀ ਇਹਨ ਸਤਿਗੁਰ ਬਾਬਾ ਨਾਨਕ ਨੂੰ ਵੀ ਉਹ ਖਰਬੂਜਾ ਹੱਸਿਆ ਕਹਿਣ ਲੱਗਾ ਜੀ ਸੰਤ ਜੀ ਖਰਬੂਜਾ ਸਭੋ ਤੇ ਛਕਾਵੋ ਗਰੀਬ ਨਵਾਜ ਸਰਬੱਗ ਸਨ ਉਹਨਾਂ ਨੇ ਉਸ ਖਰਬੂਜੇ ਨੂੰ ਪਤਲੀ ਖਰਬੂਜਾ ਬਣਾ ਕੇ ਕੱਟ ਕੇ ਦੋ ਕਤਲੀਆਂ ਉਸ ਸਾਈ ਨੂੰ ਦੇ ਦਿੱਤੀਆਂ ਬਾਕੀ ਜਿਹੜੇ ਪ੍ਰੇਮੀ ਬੈਠੇ ਸੀ ਉਹਨਾਂ ਨੂੰ ਕਤਲੀ ਕਤਲੀ ਦੇ ਦਿੱਤੀ ਸਾਰਿਆਂ ਨੇ ਉਹ ਖਰਬੂਜਾ ਚੱਕਿਆ ਸੋ ਸਾਈ ਦੇ ਮਨ ਦਾ ਸ਼ੰਕਾ ਨਿਕਲ ਗਿਆ ਕਿ ਮਹਾਂਪੁਰਸ਼ ਪੂਰਨ ਹਨ ਕਰਨੀ ਡਿੱਗ ਪਿਆ ਕਿ ਮੈਨੂੰ ਖਿਮਾ ਕਰ ਦਿਓ ਮੈਂ ਹਰੇਕ ਦੇ ਨਾਲ ਮਜ਼ਾਕ ਕਰਦਾ ਸੀ ਮੈਨੂੰ ਬਖਸ਼ ਦਿਓ ਮਹਾਰਾਜ ਕਹਿਣ ਲੱਗੇ ਸੰਤ ਜੀ ਇਸ ਤਰ੍ਹਾਂ ਪੀਰਾਂ ਫਕੀਰਾਂ ਦੇ ਨਾਲ ਮਜ਼ਾਕ ਕਰਨਾ ਚੰਗਾ ਨਹੀਂ ਹੁੰਦਾ ਕਈ ਵਾਰੀ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ ਹੁਣ ਚਰਨਾ ਚ ਡਿੱਗ ਕਰਕੇ ਮਾਫ਼ੀ ਮੰਗੀ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਕਰਾਮਾਤ ਨੂੰ ਮੰਨ ਗਿਆ ਕਿ ਤੁਸੀਂ ਨਕਲੀ ਖਰਬੂਜੇ ਨੂੰ ਅਸਲੀ ਬਣਾ ਦਿੱਤਾ ਕਿਉਂਕਿ ਸਤਿਗੁਰੂ ਜੀ ਸਰਬੱਗ ਹਨ ਉਹ ਜੜ ਵਿੱਚ ਚੇਤਨ ਤਾਈ ਭਰ ਸਕਦੇ ਆ ਉਹਨਾਂ ਵਿੱਚ ਕਲਾ ਉਹਨਾਂ ਵਿੱਚ ਸ਼ਕਤੀ ਜੋ ਚਾਹੁਣ ਉਹ ਕਰ ਸਕਦੇ ਸੋ ਉਹਨਾਂ ਆਪ ਕਿਰਪਾ ਕਰਕੇ ਉਸ ਖਰਬੂਜੇ ਨੂੰ ਫਿਰ ਉਸੇ ਤਰ੍ਹਾਂ ਸਾਬਤਾ ਕਰਦੇ ਹੋ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ ਖਰਬੂਜਾ ਜਿਹੜਾ ਸੀ ਸਾਬਤ ਹੋ ਗਿਆ ਲੇਖਨ ਦੇ ਵਿੱਚ ਦੋ ਕਤਲੀਆਂ ਨਾ ਜਿਹੜੀਆਂ ਸਾਈ ਨੇ ਖਾਧੀਆਂ ਸਨ ਕਹਿਣ ਲੱਗਾ ਮਹਾਰਾਜ ਤੁਹਾਡੀ ਪਹਿਲੀ ਤੇ ਦੂਜੀ ਕਰਾਮਾਤ ਨੂੰ ਮੈਂ ਮੰਨ ਗਿਆ ਖਰਬੂਜਾ ਸਾਬਤ ਹੋ ਗਿਆ ਲੇਖਨੀ ਦੇ ਵਿੱਚ ਦੋ ਕਤਲੀਆਂ ਨਹੀਂ ਆਈਆਂ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਆਪਣੇ ਔਰ ਆਪਣੀ ਸੰਗਤ ਦੇ ਜ਼ਿੰਮੇਵਾਰ ਸਾਈ ਜੀ ਇਹ ਦੋ ਕਤਲੀਆਂ ਤੈਅ ਕਰਦੀਆਂ ਇਹਨਾਂ ਨੂੰ ਤੂੰ ਜੋੜਨਾ ਕਰ ਸੱਜ ਕੇ ਬੋਲੋ ਸਾਧਨਾ ਹੁਣ ਸਾਈ ਵਿਚਾਰੇ ਵਿੱਚ ਇੰਨੀ ਕਰਾਂ ਮਾਰ ਦਿੱਤੇ ਸੀ ਉਹਦਾ ਇੱਕ ਮੰਤਰੀ ਜੰਤਰੀ ਸੀ ਚਰਨ ਫੜ ਲੈ کہ مہاراج ہوں میں تھوڑا داس بن گیا، جی مینو تھی اپنا داس سمجھتے ہو ان دونوں قدریاں جوڑن کی ذمہ واری بھی تمہیں ہی لینی پڑے گی۔ ستگرو جی نے خربوجا ثابت کر دیتا، وہ مسلمان فقیر سدا واسطے بابا گرو نانک صاحب جی مہاراج کا خدمتگار بن گیا۔ اور جدوں تک ستگرو گریب نواز تیرتھ دیر درشن بخش کرتے ہیں، جتھے گئی ندی کے کنارے سے گرو بابا نانک جی بیٹھ کے ایک تھڑے اوپر تپسیا کرتے سن۔ ستگرو جی کے اشنان کرن تو آن تو پہلا یہ روز اس تھڑے کا جپن پوچھن کر کے آسن بچایا کرتا سی، دھوپ جوت کرایا کرتا سی، اتنا شردھالو بن گیا۔ لمبا سماں اسی طرح گزرتا رہا۔ پنج ستگرو جی نے ایک کوسل کیتا، اشنان کرن دے بہانے حضور نے اپنے آپ آدرش کر لیا، کیونکہ وہ سربگ ہن اپنے آپ گوپت کر لین یا پرگٹ کر لین، انہوں کی شکتی ہوں، انہوں کا شریر سارے شریر ورگا نہیں ہوں، سارا شریر پنجا تتوں کو بنیا ہوا، آکاش بازو اگنی جل اور دھرتی، ان پنجا تتوں کو سارے شریر کی رچنا ہوئی، پر اوتارا کے شریر ویکن سڈے وگ بھاستے، لیکن انہوں کے شریر کی رچنا سڈے وگ پاپاں پونا اور کرما کے انسار نہیں ہوں، وہ دنیا کے بھلے واسطے شدھ مایا تو اپنے شریر کی رچنا کرتے ہیں، وہ اپنے آپ جدو مرضی گفت بھی کر سکتے، وہ پرگٹ بھی کر سکتے ہیں، انہوں کلا ہوں، بلکہ جڑے مہاپرشوں میں نام کی برکت آ جائے انہوں بھی اجیاں کلا آ جاتی ہیں۔ گفت پرگٹ سب جانی ہے، جی من رکھ ہے بولو سدنا اشنان کے بت بہانے ستگرو جی آدرش ہو گئے، لوگوں میں رولا پیا کہ تیرہ تیرہ دیا تڑیاں یہ تول کے بنڈی جاندے سن، گاٹا پی گیا اس کر کے وہ ڈب موئے ہیں۔ یہو جی اول ضرور گلان آم چل پہ، بادشاہ نو خبر ہوئی کہ تیرا موتی گاٹے کے کارن ڈب کے مر گیا، بادشاہ نے بئی ندی جال پائے چوبے چڈے کہ موتی بڑا نیک بندہ سی، پورا شریر مل جانا چاہیے، انہیں دریا تک پانی نو گاہ ماریا، لیکن ستگرو جی کا شریر نہ ملا، کیونکہ وہ تو شریر رہندے ہوئے بھی شریر تو رہتا ہیں، انہوں اجو نہیں کیا گیا، وہ سہب پرکاش روپ ہیں، پرکاش کیویں کوئی گم کر سکتا، پرکاش کیویں کوئی پکڑ سکتا، سو تین دن تو بعد ساکھی کے مطابق حضور سچ کھنڈ گئے، انہوں کی اس جوزی پریتم واحگرو کے نال وارتا ہوئی، واحگرو والوں انہوں پرمیشر کے نام جپاؤن کی آگیا بخشش ہوئی، پتے انہوں نے کیا اس نام کی بخشش کرو، جنوں جپا کر کے میں سار سنگت کی کلیان کرا۔ اکال پورت جی نے کرپا کردیا ہوا نام کی دات بخشش کی تھی، ایک اونکار ست نام کرتا پورت نرپو نرویر اکال مورت اجونی سہ سنگ گرپرساد۔ Thank you. ये शक्ति अक्षा मंत्र है, गायत्री मंत्र है। इस नाम की दात भगवे बाबा नानक साहब जी ने बख्शिश की थी। हजूर इस धरती तीन बेरी सचखंड गए और तीन बेरी सोलह का शब्द आचार्य एक श्री जपजी साहब के अंदर सिद्धा वर्ती जदों ने सचखंड बारे पूछा। दूजा सुन समाधिया के देश श्री रह आपसे। तीसरा जदों सचखंड तो वापस परते बेबे नानकी जी की बेनती द्वारा जदों उन्होंने पूछया कि जेडे सचखंड आप गए थी उत्ते की महिमा का वर्णन करो, सतगुरु जी ने पाठा राग उच्चारण किया गज के तीन सोलर सतगुरु जी ने आचारे थोड़ा थोड़ा जपजी और रहा दूसरे दे कन्ने सिहारियां दाना का अंतर है, बाकी शब्द हो गए अर्थ हो गए। सो सतगुरु सच्चे पातशाह जी नूं ये बख्शिश हुई, बाबे पाया बख्शदार, नौ नित नाम गरीबी पाई, नौ निदा नाम ते गरीबी ये बख्शिशा हुई। उन्होंने लिया कि वो बेर साहब तो डेढ़ को की दूरी से बेई नदी के किनारे एक जगह से प्रगट हुए, बाद जिस जगह का नाम संत घाट हुआ गज के बोलो साधना। इसे सतगुरु जी ने नौ महीने तेरह दिन नवास रखा, नाल भी शमशान भूमि उदों भी सी अज भी है। बादशाह ने सी आई टी के बंद ने दसिया कि नानक मोदी मोया नहीं, वो शमशाना में बैठा। बादशाह ने अपने सेवादारा कर्मचारियों को भेजा कि वो बाद नानक मोदी को लै आन। वो गुरु नानक साहब की माताए के पास आए और बादशाह का वचन किया। सतगुरु गरीब नवाज जी ने फरमाया असी जदों बादशाह के नौकर सी उसका हुक्म मनते सां, हुण असी उसके नौकर नहीं हाँ, असी हुण परमेश्वर के नौकर हो गए। इस करके हुण असी ना उहदा मोदीखाना करना ते ना उहदे हुक्म द्वारा आ सकते। उन्होंने बादशाह नूं गल दसी, बादशाह ने कहा यह गल अगली पर पिछले बकाए का लेखा होना चाहिए। लेखा किया गया, कोहड़ी साहब गुरुद्वारा बनया होया, ये यादव राय खत्री का घर से पुराने जमाने की पौड़िया के थले अज भी छोटा जा रखना जहा बना देंगे खाना जहा, पूरे मोहे कुछ फाटक ला देना। पूरे बिच सतगुरु जी ने तीन दिन नजरबंद रखा गया कि बाहर जे रहे शायद किसी को वही या सिफारिश करके लेखे पूरे ना उतर जान। दुनिया के लोग रब नाल भी योजा हिसाब किताब करते वाहेगुरू बख्श रहे, क्योंकि जिन्होंने नहीं समझिया उन्हों की योजी गल होंगी। दसम पातशाह जी फरमाते हैं कि बिन समझ ऐसे तो हाथ ना आए, बिना समझ को सिद्धि जड़ी है वो हाथ नहीं आती। जिन्होंने समझिया तीन ही सिद्ध पाई वो ही सिद्धि को प्राप्त करते हैं। खैर 765 रुपए बद निकले, महाराज बैठे हुए अपनी उंगल नाल जमीन परोल रहे सन। यादव आए खतरी थी, माता ने कहा हे नानक ये की कर रहा। सतगुरु जी कहन लगे तेरे पुत्र दियां जड़ां बढ़दा। वो कहन लगी ये तो मूर्ख है, इन सोझी नहीं, मैं इन कई बार समझाया इस तरह के नकमे ही सू मुंड तो हूं तक करता आ रहा, मेरे से रहम करो। साधु सचे पातशाह जी ने फरमाया कि हे माता ਤੂੰ ਪਿਆਰ ਲਈ ਵਚਨ ਕੀਤੇ ਚੰਗਾ ਹੁਣ ਇਹ ਗਿੱਲੇ ਗੋਹੇ ਵਾਂਗੂ ਧੁੱਪ ਦੇ ਜਾਣਗੇ ਹੁਣ ਉਹਨਾਂ ਦੇ ਗਾਹਾਂ ਪੁੱਤ ਪੋਤੇ ਜੰਮਦੇ ਆ ਕੋਈ ਲੰਗੜਾ ਕੋਈ ਲੂੰਦਾ ਕੋਈ ਭੈਂਦਾ ਕੋਈ ਅੰਨਾ ਕੋਈ ਡੁੱਡਾ ਕੋਈ ਮੀਣਾ ਇਸ ਤਰ੍ਹਾਂ ਦੇ ਮੁੰਡਾ ਵਿਆਹ ਜਾਂਦਾ ਇੱਕ ਅੱਧਾ ਬੱਚਾ ਹੁੰਦਾ ਉਹ ਰੰਡੀ ਹੋ ਜਾਂਦੀ ਜਿੱਥੇ ਕੁੜੀ ਵਿਆਹੀ ਜਾਂਦੀ ਉਹਨਾਂ ਦਾ ਵੀ ਇਹ ਹਾਲ ਹੈ ਹੁਣ ਤਾਂ ਉਹ ਘਰ ਗੁਰਦੁਆਰੇ ਦੇ ਰੂਪ ਵਿੱਚ ਬਦਲ ਗਿਆ ਉੱਥੇ ਕੋਠੜੀ ਸਾਹਿਬ ਗੁਰਦੁਆਰਾ ਬਣ ਗਿਆ ਜਿਹੜੀ ਜਗ੍ਹਾ ਵਿੱਚ ਸਤਿਗੁਰੂ ਜੀ ਨੂੰ ਨਜ਼ਰਬੰਦ ਰੱਖਿਆ ਗਿਆ ਸੀ ਉਹ ਕੋਠੜੀ ਇੰਨ ਬਿੰਨ ਉਸੇ ਤਰ੍ਹਾਂ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਜਿੱਥੇ ਵੈਸ਼ਨ ਸਾਧ ਜਨ ਕੋ ਥਾਨ ਪਹੁੰਚਦਾ ਉਹ ਸੇਵਨ ਸਤਿਗੁਰ ਆਪਣਾ ਬਿੰਨ ਹੈ ਸਭ ਮੰਨਦਾ ਉਹ ਜੇਲਾਂ ਵੀ ਗੁਰਦੁਆਰਿਆਂ ਚ ਬਦਲ ਜਾਂਦੀਆਂ ਹਨ ਜਿੱਥੇ ਮਹਾਂਪੁਰਖ ਚਰਨ ਪਾ ਲੈਂਦੇ ਗਵਾਲੀਅਰ ਵਿੱਚ ਛੇਵੇਂ ਪਾਤਸ਼ਾਹ ਜੀ ਨੂੰ ਨਜ਼ਰਬੰਦ ਕੀਤਾ ਗਿਆ ਸੀ ਅੱਜ ਉਹ ਗਵਾਲੀਅਰ ਦਾ ਕਿਲਾ ਇੱਕ ਗੁਰਦੁਆਰਾ ਬਣ ਗਿਆ ਅੱਜ ਇਹ ਬੋਲੋ ਸਤਨਾਮ ਇੱਥੇ ਹੀ 52 ਰਾਜਿਆਂ ਨੂੰ ਉਹਨਾਂ ਨੇ ਬਾਹਰ ਕੱਢਿਆ ਸੀ ਉਦੋਂ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਦੀ ਛੋੜ ਬਣ ਗਏ ਸਨ ਸੋ ਮੈਂ ਬੇਨਤੀ ਕਰ ਰਿਹਾ ਸੀ ਸਤਿਗੁਰੂ ਗਰੀਬ ਨਵਾਜ ਨੂੰ ਦੌਲਤ ਖਾਂ ਨੇ ਕਿਹਾ ਕਿ ਇਹ ਨਾਨਕ ਨਿੰਦਕ ਝਾਟਾਂ ਮਾਰਦੇ ਰਹੇ ਨਿੰਦਕਾਂ ਨੂੰ ਨਵਾਬ ਨੇ ਲਾਹਨਤਾਂ ਦਿੱਤੀਆਂ ਕਿ ਤੂੰ ਦੁਬਾਰਾ ਫਿਰ ਮੋਦੀ ਖਾਨਾ ਕਰ ਤੁਹਾਨੂੰ ਹੋਰ ਕਿਰਾਏ ਤੇ ਦਿੱਤੀ ਜਾਏਗੀ ਸਤਿਗੁਰੂ ਜੀ ਨੇ ਕਿਹਾ ਅਕਾਲ ਦਾ ਹੀ ਮੋਦੀ ਖਾਨਾ ਕਰਾਂਗੇ ਕਹਿਣ ਲੱਗੇ ਤੇਰੇ ਜਿਹੜੇ ਰੁਪਏ ਮਹਾਰਾਜ ਕਹਿਣ ਲੱਗੇ ਗਰੀਬਾਂ ਵਿੱਚ ਵੰਡ ਦਿੱਤੇ ਜਾਣ ਫਕੀਰਾਂ ਵਿੱਚ ਸਤਿਗੁਰ ਬਾਬਾ ਨਾਨਕ ਸਾਹਿਬ ਦਾ ਸੌਰਾ ਔਰ ਜਿਹਨਾਂ ਦਾ ਨਾਮ ਮੂਲ ਚੰਦ ਔਰ ਮਾਤਾ ਚੰਦ ਉਹਨਾਂ ਨੇ ਦਿੱਤਿਆ ਆ ਗਏ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਨਵਾਬ ਦੇ ਪੇਸ਼ ਹੋਏ ਕਿ ਨਾਨਕ ਨੇ ਮੋਦੀ ਖਾਨੇ ਦੀ ਕਿਰਤੀ ਛੱਡ ਦਿੱਤੀ ਹੈ ਤੇ ਰੁਪਏ ਫਕੀਰਾਂ ਨੂੰ ਵੰਡਣ ਦੀ ਗੱਲ ਕਹਿ ਦਿੱਤੀ ਹੈ ਮੂਲਾ ਆ ਕੇ ਨਵਾਬ ਕੋ ਰੋਇਆ ਕਿ ਨਾਨਕ ਫਿਰੜੀ ਹੋ ਗਿਆ ਇਹ ਰੁਪਏ ਜਿਹੜੇ ਇਹ ਉਹਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਬਾਦਸ਼ਾਹ ਨੇ ਕਿਹਾ ਕਿ ਹੁਣ ਮੋਦੀ ਦੀ ਗੱਲ ਮੰਨੇਗੇ ਫੇਰੀ ਉਹਨਾਂ ਨੇ ਅੱਧੇ ਰੁਪਏ ਪਰਿਵਾਰ ਨੂੰ ਅੱਧੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕਹੇ ਮੁਤਾਬਕ ਫਕੀਰਾਂ ਵਿੱਚ ਵੰਡ ਦਿੱਤੇ ਸਤਿਗੁਰੂ ਬਾਬਾ ਨਾਨਕ ਦੇਵ ਦੇ ਕਿਨਾਰੇ ਸੰਤ ਦਾ ਯਾਦ ਹੈ ਬਾਦਸ਼ਾਹ ਨੇ ਫਿਰ ਬੇਨਤੀ ਭੇਜੀ ਕਿ ਨਾਨਕ ਮੋਦੀ ਨੂੰ ਬੁਲਾਇਆ ਜਾਏ ਮੈਂ ਉਹਨਾਂ ਤੋਂ ਗਲਤੀ ਮੰਨਣੀ ਚਾਹੁੰਦਾ ਮੈਂ ਨਿੰਦਕਾਂ ਦੇ ਮਗਰ ਲੱਗ ਕੇ ਐਸੇ ਸੱਚੇ ਮੋਦੀ ਨੂੰ ਕਲੇਸ਼ ਦਿੱਤਾ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਭੇਜੀ ਉਹ ਫਿਰ ਦਰਸ਼ਨ ਬਖਸ਼ਿਸ਼ ਕਰਨ ਸਤਿਗੁਰੂ ਜੀ ਨੇ ਪ੍ਰਵਾਨਗੀ ਨਾ ਦਿੱਤੀ ਬਾਦਸ਼ਾਹ ਨੇ ਕਿਹਾ ਹੁਣ ਨਵਾਜ ਦਾ ਵਕਤ ਹੈ ਉਹ ਖੁਦਾ ਪ੍ਰਾਪਤੀ ਕਰਨਾ ਚਾਹੁੰਦੇ ਜੇ ਉਹ ਖੁਦਾ ਪ੍ਰਾਪਤਾਂ ਵਿੱਚ ਆਪਣਾ ਪੈਰ ਰੱਖਦੇ ਉਹਨਾਂ ਨੂੰ ਮਸੀਤ ਵਿੱਚ ਆ ਕੇ ਨਵਾਜ ਪੜ੍ਹਨੀ ਚਾਹੀਦੀ ਅਗੇ ਉਹ ਭਰੋਸਾ ਸੀ ਕਿ ਉਹ ਬੰਦਗੀ ਦੇ ਭਜਨ ਨੂੰ ਨਹੀਂ ਠਕਰਾਉਣਗੇ ਕਿਉਂਕਿ ਭਜਨ ਵਾਲੇ ਲੋਕ ਭਜਨ ਵਾਲੀ ਜਗ੍ਹਾ ਚਲੇ ਜਾਂਦੇ ਇਹ ਬੇਨਤੀ ਪੱਤਰ ਭੇਜਿਆ ਸਤਿਗੁਰੂ ਜੀ ਆ ਗਏ ਨਵਾਜ ਵਿੱਚ ਸਾਰੇ ਸ਼ਹਿਰ ਵਿੱਚ ਦੁਹਾਈ ਮੱਚ ਗਈ ਅੱਜ ਨਾਨਕ ਮੋਦੀ ਮੁਸਲਮਾਨ ਹੋ ਜਾਏਗਾ ਭੀੜ ਦਾ ਸਮਾਜ ਇਹਨਾਂ ਦਾ ਕੋਈ ਅੰਤ ਨਾ ਰਿਹਾ ਭਾਈਆ ਜੈ ਰਾਮ ਜਿਨ੍ਹਾਂ ਦਾ ਖਾਨਦਾਨੀ ਬਰੋਧ ਉਹਦਾ ਨਾਮ ਨਿਹਤਾ ਲਿਖਿਆ ਭਾਈਆ ਜੀ ਬੜੇ ਸ਼ਰਮਸਾਰ ਸਨ ਦਿਲ ਡੁੱਬ ਰਿਹਾ ਸੀ ਕਿ ਇਹ ਕੀ ਭਾਵੀ ਵਰਤਦੇ ਪਰ ਬੇਬੇ ਨਾਨਕੀ ਦਾ ਵਿਸ਼ਵਾਸ ਅਟਲ ਸੀ ਕਿਉਂਕਿ ਉਹਨਾਂ ਨੇ ਮੁੱਢ ਤੋਂ ਅਖੀਰ ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਆਪਣਾ ਭਰਾ ਨਹੀਂ ਜਾਣਿਆ ਪਰਮੇਸ਼ਰ ਜਾਣਿਆ ਜਦ ਕਿ ਬੋਲੋ ਸਾਧਨਾ ਨਿਰੰਕਾਰ ਜਾਣਿਆ بیٹے جی نے بھائی جی نے سمجھایا تھی ڈولو نا نندکا نے کی کچھ کیتا پر ستگرو پرمیشور انہوں کا سہایک ہے یہ انہوں نے اپنی جوج اور بوتل ہیں وہ دنیا نو نوازا پڑھن کی جانچ رکھنا آئے ہیں نواز پڑھنے گئے گھبراؤ نہ بڑا حوصلہ دے پر جب بندے کے من میں سنتا پی جائے نا ادو پھر من کھلوا نہیں نتا روز بھیڑ بڑی تھی بھیڑ نو چیر کے گرو نانک صاحب جی مہاراج کے نیڑے پہنچ گیا نواز پڑھن واسطے بادشاہ دولت سندوکی اور مولوی کے قاضی عادت تھا وہ کرمچاری آ گئے نواز شروع ہو گئی وہ سجدہ کرن لگ پایا ستگر بابا نانک صاحب انہیں ہی کھلوتے رہے مسلمان لوگ جب نواز پڑھتے ہیں یہ بچن نہیں کرتے کہ جی بچ بچن کریں گے نواز سزا ہو جائے گی ساڈے لوگ تو جب جی صاحب پڑھتے کئی بار گالا ہی کھن لگ جاتے ہیں کدی کے بولو سکنا دوے سمپٹ لاؤ لگ جاتے ہیں ابھی پندرہ منٹ بھی چپ کر کے بانی نہیں پڑھ سکتے ساڈا اتنا تو وشواس رہ گیا پر بانی جنا بچن کا تیاگ کر کے پڑھو گے اُنا رس بدھیرے آئے گا ہوں وہ ویختا رہے سن من کے شنکے بھی پڑتے سن پر بولتے یوں نہیں کہ نواز کجا ہو جائے گی محمد ناراض ہو جائے گا دل وچ کلپنا کردیا ہوا انہوں نے نواز پوری کر لی نواز پوری ہونے تو بعد پوری بادشاہ کو شکایت کی تھی تھوڑے موتی نے خدا کی نواز کی بےعدبی کی ہے کیونکہ نواز پڑھن میں شامل نہیں ہویا یہ تماش وینا وگ سان نواز پڑھدیا ویخ رہا ہے ان کوئی فجدا نہیں کیتا بادشاہ نے کہا یہ موتی تو نواز میں شامل بھی ہویا کہ نواز کیوں نہیں پڑھی ستگرو جی کہنے لگے ہے راجن میں نواز کی پڑھ رہا نواب نے کہا تھی میرے نال نواز پڑھ رہے مہاراج کہنے لگے تو نواز پڑھ ہی نہیں سی رہا کہ میں تیرے نال کیوں پڑھ رہا جب تو خود ہی نہیں سی پڑھ رہا جی تو پڑھ رہا ہوں تو میں تیرے نال ضرور نواز پڑھ رہا کہندا جی میں تو پڑھ رہا رہا کہتے منہ نہ اکھر ضرور بول رہا رہا پر تیرا من کابل میں جا کے گھوڑے خرید رہا سی قاضی نے کہا دیکھو نواب صاحب نانک موتی نے پہلے ایک گل کی ہوں دوجی گل آ جھوٹ بول رہا نواب نے کہا نانک موتی جھوٹ نہیں بول رہا نانک موتی سچ کہہ رہے میں باقی کابل جا کے نواز پڑھتا کابل جا کے گھوڑے خرید رہا سی نواز نہیں جی پڑھ رہا وہ ڈاکٹر اقبال نے ایک شعر کیا ہے نا کہ ماسٹر تو بنا لئی شب بھر میں ایموں کی حرارت والوں نے من اپنا پرانا پاپی تھا ہزاروں برسوں میں نوازی بن نہ سکا اقبال بڑا اپدیشک ہے باتوں سے سب کو موہ لیتا ہے گفتار کا گاجی تو بنا پر اپکار کا گاجی بن نہ سکا ماجرا بنا لیں گے پر نواز پڑھنے والے من نہ پڑے بادشاہ نے اپنا یہ دوش من لیا کہ واقعی میں نواز نہیں تھی پڑھتا مہاراج نے کیا شریر کر کے نواز نہیں پڑھی جاتی نواز من کی حاضری نال پڑھی جاتی تن ماجر میں پڑھتے ہیں دلبر کی نواز ایسا تیر چکایا کہ چکتے آوے لاج جہے نواز پڑھتے ہوئے تو پربھو کے چرنا چ اپنا سر ایسا ٹکا تھا سردا جی چکا اپنے من کی کے سنسکار گرو نو سونپ دین من کی مت تیاگو بھائی یہ بات کٹنی من کی مت نو تیاگ کے گرمت نو دھارنا یہ نواز پڑھنے ਸਾਧੂ ਜੀ ਕਹਿਣ ਲੱਗਾ ਜੀ ਜੇ ਮੇਰੇ ਨਾਲ ਪੜ੍ਹ ਲੈਂਦੇ। ਸਾਧੂ ਜੀ ਕਹਿੰਦੇ ਲੈ ਤੂੰ ਵੀ ਸੁਣ ਲੈ, ਅਸੀਂ ਤਾਂ ਚਾਹੁੰਦੇ ਵੀ ਤੇਰਾ ਬੋਲ ਨਾ ਯਾਦ ਕੀਤਾ ਜਾਏ, ਪਰ ਤੂੰ ਹੁਣ ਹਟਦਾ ਹੀ ਨਹੀਂ, ਤੇਰੇ ਨਾਲ ਨਵਾਜ਼ ਕਿਥੋਂ ਪੜ੍ਹ ਲੈਂਦੇ। ਤੇਰੀ ਘੋੜੀ ਸੂਈ ਹੋਈ ਸੀ ਤੇ ਨੇੜੇ ਇੱਕ ਬਹੁਤ ਡੂੰਘਾ ਡੋਆ ਸੀ, ਛੱਪੜ ਸੀ, ਤੇ ਤੇਰਾ ਗੁਰਨਾ ਬਾਹਰ ਬਾਹਰ ਉੱਧਰ ਜਾਂਦਾ ਸੀ ਵੀ ਮੇਰੀ ਘੋੜੀ ਦਾ ਵਿਛੇਰਾ ਡੋਏ ਵਿੱਚ ਡਿੱਗ ਕੇ ਨਾ ਮਰ ਜਾਏ। ਤਾਂ ਜਿੱਥੇ ਬੋਲੋ ਸਾਧੂ, ਤੇ ਮੈਂ ਨਵਾਜ਼ ਕਿਹਦੇ ਨਾਲ ਪੜ੍ਹ। ਬਾਹਰ ਜਗ੍ਹਾ ਦਾ ਦੇਵ ਹੀ ਕਾਜੀ ਕਰਨਾ, ਨਾਨਕ ਸੱਚ ਬੋਲਦਾ ਕਿ ਝੂਠ ਬੋਲਦਾ। ਕਾਜੀ ਦੇ ਪੈਰੋਂ ਮਿੱਟੀ ਨਿਕਲਦੇ ਕਿ ਨਾਨਕ ਸੱਚ ਬੋਲਦਾ। ਨਾਨਕ ਨੇ ਆਪ ਸੱਚ ਬੋਲਣਾ ਹੀ ਬੋਲਣਾ, ਉਹ ਤਾਂ ਦੁਨੀਆਂ ਨੂੰ ਸੱਚ ਬੋਲਣ ਦੀ ਜਾਂਚ ਦੱਸਣ ਵਾਸਤੇ ਆਏ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਯੋਗ ਦਰਸ ਹੈ ਬਾਟ ਮਰੀਦਾਂ ਜੋਰੀ। ਸਾਧੂ ਬਾਬਾ ਨਾਨਕ ਸਾਹਿਬ ਇਸ ਜਗ੍ਹਾ ਵਿੱਚ ਆ ਗਏ। ਮੌਲੀਆਂ ਕਾਜੀਆਂ ਨੇ ਪੁੱਛਿਆ ਕਿ ਇਹ ਨਾਨਕ ਤੇਰਾ ਦੀਨ ਔਰ ਅਮਾਨ ਕੀ ਹੈ। ਸਾਧੂ ਬਾਬਾ ਨਾਨਕ ਸਾਹਿਬ ਕਹਿਣ ਲੱਗੇ, ਨਾ ਹਨ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਭਰਾਵਾਂ ਤੇ ਨਿਰੋਤਰ ਹੋ ਗਏ ਕਿ ਆਤਮਾ ਦਾ ਕੋਈ ਮਨੁੱਖ ਦਾ ਕਲਪਿਆ ਹੋਇਆ ਧਰਮ ਨਹੀਂ ਹੁੰਦਾ। ਬਾਕੀ ਜਿੰਨੇ ਸਰੀਰਕ ਧਰਮ ਹਨ ਇਹ ਮਨੁੱਖ ਨੇ ਕਲਪੇ ਹੋਏ। ਆਤਮਾ ਦਾ ਧਰਮ ਕੀ ਹੈ ਕਿ ਉਸ ਸ਼ਕਤੀ ਨੂੰ ਸਰਵੱਤਰ ਜਰੇ ਜਰੇ ਵਿੱਚ ਵਿਆਪਕ ਜਾਣ ਲੈਣਾ, ਇਹ ਬ੍ਰਹਮ ਗਿਆਨੀਆਂ ਦਾ ਧਰਮ ਹੈ। ਬ੍ਰਹਮ ਗਿਆਨੀਆਂ ਦਾ ਨਾਮ ਕੀ ਹੈ? ਮੰਤਰਮ ਰਾਮ ਰਾਮ ਨਾਮ, ਧਿਆਨ ਵੀ ਸਰਵੱਤਰ ਪੂਰਨ ਹੈ। ਜਿਹੜਾ ਰਮੇ ਉਹ ਰਾਮ ਦਾ ਨਾਮ ਜਪਣਾ ਇਹ ਉਹਨਾਂ ਦਾ ਮੰਤਰ ਹੈ। ਜਿਹੜਾ ਧਿਆਨ ਕੀ ਕਰਨਾ ਹੈ? ਸਰਵੱਤਰ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਵੇਖਣਾ ਇਹ ਉਹਨਾਂ ਦਾ ਧਿਆਨ ਹੈ। ਉਹਨਾਂ ਦਾ ਗਿਆਨ ਕੀ ਹੈ? ਜਿਹੜਾ ਉਸ ਸਰਵੱਤਰ ਵਿਆਪਕ ਵਾਹਿਗੁਰੂ ਨੂੰ ਜਾਣ ਲੈਣਾ। ਕਦੇ ਬੋਲੋ ਸਤਨਾਮ, ਇਹ ਉਹਨਾਂ ਦਾ ਗਿਆਨ ਹੈ। ਗਿਆਨ ਗੁਰੂ ਆਤਮਾ ਪਦੇਸੋ ਧਿਆਨ ਬਹੂਤ ਲਗਾਓ। ਸੋ ਸਾਧ ਸੰਗਤ ਜੀ, ਜਿਹੜਾ ਮੂਲਾ ਸੀ ਨਾ ਮਹਾਰਾਜ ਦਾ ਸਹੁਰਾ, ਇਹਨੂੰ ਸ਼ੱਕ ਪੈ ਗਈ ਜਿਵੇਂ ਕਿਸੇ ਨੂੰ ਵਹਿਮ ਪੈ ਜਾਏ ਕਿ ਬਾਬਾ ਨਾਨਕ ਨੂੰ ਕਿਸੇ ਨੇ ਜਿੰਨ ਕਬੀਰ ਭੂਤ ਲਾ ਦਿੱਤਾ, ਤਾਂ ਜੋ ਇਹਨੇ ਆਪਣੀ ਕਿਰਤ ਕਰਨੀ ਛੱਡ ਦਿੱਤੀ। ਉਹ ਸਾਧ ਸੰਗਤ ਜੀ ਇੱਕ ਕਾਜੀ ਦੇ ਕੋਲ ਗਿਆ ਅਤੇ ਆਪਣਾ ਦੁੱਖ ਹੋਇਆ ਕਿ ਮੇਰੀ ਲੜਕੀ ਰੋਟੀ ਕਿੱਥੋਂ ਖਾਵੇਗੀ। ਇਹ ਨੀ ਪਤਾ ਕਿ ਤੇਰੀ ਲੜਕੀ ਦੇ ਜੋ ਘਰ ਵਾਲਾ ਉਹ ਤਾਂ ਤਿੰਨਾਂ ਲੋਕਾਂ ਦਾ ਪਤੀ ਪਰਮੇਸ਼ਰ ਹੈ, ਤਿੰਨਾਂ ਲੋਕਾਂ 14 ਭਗਨਾਂ ਨੂੰ ਰੋਟੀ ਦੇਣ ਵਾਲਾ ਇਹ ਹੈ। ਪਰ ਜਦੋਂ ਬੰਦੇ ਤੇ ਮਾਇਆ ਦਾ ਪਰਦਾ ਪੈ ਜਾਏ ਸਮਝ ਨਹੀਂ ਸਕਦਾ। ਸੋ ਸਾਧ ਸੰਗਤ ਜੀ, ਕਾਜੀ ਨੇ ਕਿਹਾ ਮੈਂ ਸਲੀਕਾ ਬਣਾ ਦਿੰਦਾ, ਤੁਸੀਂ ਦਿਖਾ ਦਿਓ, ਫਿਰ ਮੈਂ ਆ ਜਾਣਾ, ਉਹਦੇ ਵਿੱਚੋਂ ਫਿਰ ਭੂਤ ਪ੍ਰੇਤ ਕੱਢ ਦਿਆਂਗੇ, ਉਹਦਾ ਸਰੀਰ ਭੂਤ ਦੀ ਆਤਮਾ ਤੋਂ ਸਾਫ ਹੋ ਜਾਏਗਾ, ਉਹ ਆਪਣੇ ਆਪ ਆਪਣੀ ਕਿਰਤ ਕਰਨ ਲੱਗ ਜਾਵਣਗੇ। ਕਾਜੀ ਜੀ ਆ ਗਏ, ਸਾਧੂ ਸੱਜੇ ਪਾਤਸ਼ਾਹ ਨੂੰ ਵੇਖ ਕੇ ਹੱਸ ਪਏ। ਕਾਜੀ ਨੇ ਕਿਹਾ ਹੁਣ ਹੱਸਦਾ ਕਿਉਂ ਆ? ਹੁਣ ਤੈਨੂੰ ਨਿਕਲਣਾ ਪਏਗਾ। ਮਹਾਰਾਜ ਕਹਿਣ ਲੱਗੇ, ਸਾਡੇ ਵਿੱਚ ਕੋਈ ਬੜਿਆ ਹੋਵੇ ਤੇ ਨਿਕਲੇ ਨਾ, ਭੂਤ ਨੇ ਤਾਂ ਤੈਨੂੰ ਖੁਦ ਚਿੰਬੜੇ ਹੋਏ ਆ, ਤਾਂ ਸਾਡੇ ਭੂਤ ਨੇ ਕੀ ਰਹਾਉਣੇ? ਕਾਮ ਕ੍ਰੋਧ ਲੋਭ ਅਹੰਕਾਰ ਪਾਤਾ ਤ੍ਰਿਸ਼ਨਾ ਮਮਤਾ, ਇਹ ਭੂਤਨੇ ਤੇ ਭੂਤਨੀਆਂ ਤੈਨੂੰ ਖੁਦ ਚਿੰਬੜੀਆਂ ਹੋਈਆਂ। ਉੱਥੇ ਦੇ ਮਹਾਰਾਜ ਨੇ ਇਸ ਨੂੰ ਸ਼ਰਮਿੰਦਿਆਂ ਕਰਦਿਆਂ ਹੋਇਆ ਸ਼ਬਦ ਉਚਾਰਿਆ ਸੀ, ਭ੍ਰਿਟ ਬਿਨਾਂ ਕਾ ਜੀਵਿਆ ਜੋ ਲਿਖ ਲਿਖ ਵੇਚਿਆ ਨਾਉ, ਖੇਤੀ ਜਨਕੀ ਉਜੜੀ ਖਲਵਾੜਾ ਨਾਹੀਂ ਆਓ। ਇੱਥੇ ਬੋਲੋ ਸਾਧਨਾ, ਪੂਰਾ ਵੀ ਹਕਾਰ ਟੁੱਟ ਗਿਆ, ਉਹ ਚਰਨਾਂ ਵਿੱਚ ਡਿੱਗ ਪਿਆ। ਇੱਥੇ ਬੇਈ ਨਦੀ ਦੇ ਕਿਨਾਰੇ ਉੱਪਰ ਲੋਕ ਗਊ ਦਾ ਟੈਕਸ ਲਿਆ ਕਰਦੇ ਸਨ, ਇਸੇ ਤਰ੍ਹਾਂ ਖੱਤਰੀ ਇਹ ਕੰਮ ਕਰ ਰਿਹਾ ਸੀ ਜੰਜੂ ਪਾ ਕੇ। ਫਿਰ ਮਹਾਰਾਜ ਨੇ ਕਿਹਾ, ਗਊ ਬ੍ਰਾਹਮਣ ਕੋ ਕਰ ਲਾਭ, ਗੋਬਰ ਕਰਨ ਨਾ ਜਾਏ, ਧੋਤੀ ਟਿੱਕਾ ਤੇ ਜਪਮਾਲੀ ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜੇ ਕਤੇਬਾਂ ਸੰਜਮ ਦੁਲਕਾਂ, ਭਾਈ ਛੋਟੀ ਦੇ ਪਖੰਡਾ ਨਾਮ ਲੈ ਜਾਹੇ ਕਰਨ, ਮਾਲ ਖਾਣੇ ਕਰੇ ਨਵਾਜ਼, ਸੂਈ ਬਗਾਇਨ ਤਿੰਨ ਗੱਲ ਸਾਗ ਇਹ ਸਾਰਾ ਸ਼ਬਦ ਬਾਜ ਲੈਣਾ। ਫਿਰ ਇੱਥੇ ਜਿਹੜੇ ਬਦਾਨਾ ਹੱਕ ਖਾਂਦੇ ਸਨ ਉਹਨਾਂ ਨੂੰ ਮਹਾਰਾਜ ਨੇ ਕਿਹਾ ਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਕਦਾਏ ਗੁਰ ਪੀਰ ਆਮਾ ਤਾਂ ਭਰੇ ਜਾਮ ਵਰਦਾਰ ਨਾ ਖਾਏ। ਬਦਾਨਾ ਹੱਕ ਖਾਣਾ ਵਰਦਾਰ ਖਾਂਦੇ ਬੋਲੇ। ਸੋ ਸਭ ਤੋਂ ਸੱਚੇ ਪਾਤਸ਼ਾਹ ਸੰਤ ਘਾਟ ਸ਼ਮਸ਼ਾਨ ਭੂਮੀ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ੍ਰੀ ਮਰਦਾਨਾ ਜੀ ਨੂੰ ਬੁਲਾਇਆ, ਫਤਿਹ ਹੁਕਮ ਕੀਤਾ ਬੇਬੇ ਨਾਨਕ ਜੀ ਤੋਂ 20 ਰੁਪਏ ਲੈ ਕੇ ਬਾਜ਼ਾਰ ਵਿੱਚੋਂ ਇੱਕ ਰਬਾਬ ਲੈ ਆਓ। ਹੁਣ ਪਰਮੇਸ਼ਰ ਦਾ ਹੁਕਮ ਦੁਨੀਆਂ ਦੇ ਭਲੇ ਵਾਸਤੇ ਹੋ ਗਿਆ। ਅਸੀਂ ਜਿਹੜੀ ਦੁਨਿਆਵੀ ਕਰਨੀ ਸੀ ਜਿੰਨੇ ਆ ਗਿਆ ਸੀ ਉਹ ਨਿਭਾ ਦਿੱਤੀ, ਹੁਣ ਸਾਨੂੰ ਪਰਮਾਤਮਾ ਸੇਵਾ ਕਰਨ ਦੀ ਆਗਿਆ ਹੋ ਗਈ। ਜਿਹੜੀ ਮਰਦਾਨਾ ਜੀ ਬੇਬੇ ਨਾਨਕੀ ਦੇ ਚਰਨਾਂ ਵਿੱਚ ਆ ਗਏ ਅਤੇ ਬਿਨੈ ਕੀਤੀ 20 ਰੁਪਏ ਲੈ ਲੈ। ਉਹ ਰਬਾਬੀਆਂ ਦਾ ਇੱਕ ਮਹੱਲਾ ਸੀ, ਸੁਲਤਾਨਪੁਰ ਦੇ 52 ਮਹੱਲੇ ਸਨ, ਜਿੱਥੇ ਉਹ ਆ ਗਿਆ। ਉਹਨ ਰਬਾਬ ਵੇਖੇ ਜਦੋਂ ਬਾਜ਼ਾਰ ਵਿੱਚ ਹੀ ਲੰਘੇ, ਸਾਰੇ ਲੋਕ ਉਹਨੂੰ ਜਾਂਚਾਂ ਕਰਨ ਇਹ ਕਰਾਈਏ ਦਾ ਕਾਨੂੰਨ ਹੈ। ਮਰਦਾਨਾ ਜੀ ਬੜੇ ਸ਼ਰਮਸਾਰ ਸਨ, ਧਰਤੀ ਫਰਦੀ ਸੀ ਕਿ ਮੈਂ ਜਗ ਦੇ ਗੁਰੂ ਦਾ ਸੇਵਕ ਹਾਂ ਪਰ ਲੋਕ ਮੈਨੂੰ ਕੀ ਸ਼ਬਦ ਕਹਿ ਰਹੇ ਨੇ। ਰਬਾਬ ਲਿਆ, ਉਹ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ। ਸਤਿਗੁਰੂ ਜੀ ਨੇ ਰਬਾਬ ਨੂੰ ਆਪਣੇ ਪਵਿੱਤਰ ਹਰ ਕਮਲਾਂ ਵਿੱਚ ਲੈ ਕੇ ਪਲਟਿਆ ਅਤੇ ਫਰਮਾਇਆ, ਮਰਦਾਨਿਆ ਇਹਨਾਂ ਰਬਾਬਾਂ ਨੇ ਸਾਨੂੰ ਕੰਮ ਨਹੀਂ ਦੇਣਾ। ਦੁਨੀਆਂ ਦੇ ਬੰਦਿਆਂ ਦੇ ਬਣਾਏ ਰਬਾਬ ਸਾਡੀ ਬਾਣੀ ਨਾਲ ਨਹੀਂ ਰਲ ਸਕਣ। ਮਹਾਰਾਜ ਨੇ ਰਬਾਬ ਕਿੱਥੋਂ ਲਿਆਵਾਂ, ਕਹਿਣ ਲੱਗੇ ਰੁਪਏ ਵੀ ਤੇ ਰਬਾਬ ਵੀ ਬੋਲਿਆ, ਮਰਦਾਨਾ ਬੋਲਿਆ। ਬੇਨਤੀ ਕੀਤੀ ਮਹਾਰਾਜ ਰਬਾਬ ਕਿੱਥੋਂ ਮਿਲੇਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੋਂ 9 ਕਿਲੋਮੀਟਰ ਦੀ ਦੂਰੀ ਦਰਿਆ ਵੱਲ ਚਲੇਗਾ, ਉੱਥੇ ਕੁਤਬਪੁਰਾ ਪਿੰਡ ਹੈ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਦੇਵੀ ਦਾ ਨਾਮ ਅਕਬਰਪੁਰਾ ਪੈ ਗਿਆ। ਦੱਸਦੇ ਜਦੋਂ ਅਕਬਰ ਕਲਾ ਨਾਲ ਜੰਮਿਆ ਉਦੋਂ ਹਮਾਜੂ ਭੱਜ ਨਾਲ ਵਿੱਚ ਸੀ। ਇੱਕ ਰਾਤ ਉਹਨਾਂ ਨੂੰ ਇਸ ਜਗ੍ਹਾ ਵੀ ਦਰਿਆ ਕਿਨਾਰੇ ਕੱਟਣੀ ਪਈ। ਅਕਬਰ ਦੇ ਰਹਿਣ ਦੇ ਕਾਰਨ ਉਸ ਪਿੰਡ ਦਾ ਨਾਮ ਅਕਬਰਪੁਰਾ ਪੈ ਗਿਆ, ਅੱਜ ਉਸ ਨਗਰ ਦਾ ਨਾਮ ਭਰੂਆ ਨਾਮ ਹੈ। ਮਰਦਾਨਾ ਜੀ ਚਲੇ ਗਏ, ਉਹ 3 ਦਿਨ ਇੱਥੇ ਘੁੰਮਦੇ ਰਹੇ ਲੇਕਿਨ ਉਹਨਾਂ ਨੂੰ ਕੋਈ ਮਨੁੱਖ ਨਾ ਮਿਲਿਆ। ਭੁੱਖੇ ਭਾਣੇ ਸਨ, ਅਦਾਸ ਹੋ ਕੇ ਉੱਧਰ ਪਏ। ਜਦੇ ਨੂੰ ਇੱਕ ਮਹਾਂਪੁਰਸ਼ ਆ ਗਿਆ, ਚਾਦਰੇ ਦੀ ਬੁਕਲ ਮਾਰੀ ਹੋਈ ਸੀ। ਉਸਨੇ ਕਿਹਾ ਮਰਦਾਨਾ ਜੀ ਤੁਸੀਂ ਕਿਹਨੂੰ ਭਾਲਦੇ ਹੋ। ਮਰਦਾਨਾ ਜੀ ਹੈਰਾਨ ਸਨ ਕਿ ਅੱਜ ਵੀ ਮਨੁੱਖ ਮੈਨੂੰ ਪਹਿਲੀ ਵਾਰੀ ਮਿਲਿਆ, ਇਹ ਮੇਰਾ ਨਾਮ ਕਿਵੇਂ ਜਾਣਦਾ ਹੈ। ਉਸਨੇ ਕਿਹਾ ਕਿ ਆਪ ਕਿਵੇਂ ਘੁੰਮ ਰਹੇ ਹੋ। ਕਹਿਣ ਲੱਗੇ ਮੈਂ ਨਾਨਕ ਤੁਹਾਡੇ ਨੂੰ ਮਿਲਣਾ ਚਾਹੁੰਦਾ, ਮੇਰੇ ਕੋਲ ਉਹਨਾਂ ਦੀ ਇੱਕ ਅਮਾਨਤ ਹੈ। ਮਰਦਾਨੇ ਨੇ ਕਿਹਾ ਉਹ ਕਿਹੜੀ। ਕਹਿਣ ਲੱਗੇ ਜਿਹਨੂੰ ਤੂੰ ਲੈਣ ਵਾਸਤੇ ਆਇਆ ਰਬਾਬ। ਰਬਾਬ ਦਾ ਆਖਰੀ ਅਰਥ ਕੀ ਰੱਬੇ ਆਪ, ਆਪ ਮੈਨੇ ਇਸਦਾ ਪਾਣੀ, ਪਾਣੀ ਤੋਂ ਲੈਣੀ ਸਰਾਵਟ, ਜਿਹਦੇ ਨਾਲ ਕੀਰਤਨ ਕਰਨ ਤੋਂ ਰੱਬ ਦੀ ਸਰਾਵਟ ਪੈਦਾ ਹੋ ਜਾਏ ਉਹਨੂੰ ਰਬਾਬ ਕਹਿੰਦੇ। ਰਜਿਥੇ ਵੱਲੋਂ ਸਾਧਨ ਕਿਉਂਕਿ ਜਿਹੜਾ ਅਣਹਦ ਸ਼ਬਦ ਹੈ ਉਹਦੇ 10 ਵਾਜੇ ਮੰਨੇ, ਉਹਨਾਂ 10 ਵਾਜਿਆਂ ਜਾਂ ਰਬਾਬ ਵੀ ਇੱਕ ਵਾਜਾ ਹੈ। ਰਬਾਬ, ਸਾਰੰਗੀ, ਢੋਲਕ, ਮਿਰਦੰਗ, ਵੀਣਾ, ਛੈਣੇ, ਬੈਂਤੀਆਂ ਔਰ ਸੰਗ, ਘੜਿਆਲ ਤੇ ਬੰਸੀ, ਇਸ ਤਰ੍ਹਾਂ 10 ਪ੍ਰਕਾਰ ਦੀਆਂ ਅਣਹਦ ਆਵਾਜ਼ਾਂ ਹਨ, ਉਹਨਾਂ ਵਿੱਚ ਰਬਾਬ ਵੀ ਇੱਕ ਆਵਾਜ਼ ਮੰਨੀ ਗਈ। ਰਬਾਬ ਦਾ ਸਾਜ਼ ਸਭ ਨਾਲੋਂ ਮਿੱਠਾ ਔਰ ਸੁਰੀਲਾ ਤੇ ਹਰਮਨ ਪਿਆਰ, ਪਰ ਅੱਜ ਰਬਾਬ ਵੱਜਣਾ ਬੰਦ ਹੋ ਗਿਆ। ਤਾਰ ਦੇ ਸਾਜ਼ ਤਖਤਾਂ ਦੇ ਬੰਦ ਹੋ ਗਏ, ਹਰਮੋਨੀਅਮ ਜੋੜੀਆਂ ਹੀ ਰਹਿ ਗਈਆਂ, ਕਿਤੇ ਕਿਤੇ ਵਾਇਲਨ ਰਾਗੀ ਵਜਾਉਂਦੇ ਉੱਪਰ ਪੁਰਾਣੇ ਸਮੇਂ ਵਿੱਚ ਦਰਬਾਰ ਦੇ ਅੰਦਰ ਰਬਾਬ ਨਾਲ ਕੀਰਤਨ ਕਰਨ ਵਾਲਿਆਂ ਨੂੰ ਲੋਕ ਰਬਾਬੀ ਕਿਹਾ ਕਰਦੇ ਸਨ। ਗੱਲ ਕਿਹੇ ਬੋਲੋ ਸਤਨਾਮ ਪਿੱਛੇ ਸ਼੍ਰੋਮਣੀ ਕਮੇਟੀ ਨੂੰ ਜੇ ਸਿਫਾਰਿਸ਼ ਕੀਤੀ ਗਈ ਸੀ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਮਰਿਆਦਾ ਤੇ ਸਖਤਾਂ ਤੇ ਔਰ ਇਤਿਹਾਸਕ ਗੁਰਦੁਆਰਿਆਂ ਵਿੱਚ ਅਮਲ ਕਰਨਾ ਚਾਹੀਦਾ। ਦੁਬਾਰਾ ਰਬਾਬ ਵੱਜਣ ਦੀ ਬਰਬਾਦੀ ਜਾਰੀ ਹੋਣੀ ਚਾਹੀਦੀ। ਪਤਾ ਨਹੀਂ ਵਾਹਿਗੁਰੂ ਦੇ ਹੁਕਮ ਨਾਲ ਇਹ ਅਮਲ ਕਦੋਂ ਹੋਵੇਗਾ, ਪਰ ਨਾਨਕ ਸਾਹਿਬ ਡੇਰੇ ਕਲੇਰੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਅੰਮ੍ਰਿਤ ਵੇਲੇ ਰਬਾਬ ਨੂੰ ਵਜਾਉਣ ਦੀ ਚਾਲੀ ਹਾਲੇ ਵੀ ਜਾਰੀ ਰੱਖੀ ਹੋਈ ਹੈ। ਗੱਜ ਕੇ ਬੋਲੋ ਸਤਨਾਮ। ਸੋ ਸਾਧ ਸੰਗਤ ਜੀ, ਅਸੀਂ ਬੇਨਤੀ ਕਰ ਰਹੇ ਹਾਂ ਉਹ ਰਬਾਬ ਲੈ ਕੇ ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਲੈ, ਮਹਾਰਾਜ ਦੇ ਹੱਥ ਕਮਲਾਂ ਵਿੱਚ ਉਹਨੂੰ ਰਬਾਬ ਦਿੱਤਾ। ਸਤਿਗੁਰੂ ਨੇ ਕਿਹਾ, ਹਾਂ ਮਰਦਾਨਿਆ ਤੈਨੂੰ ਤਾਰ ਦਾ ਗੁਣ ਦਿੱਤਾ, ਇਹਨੂੰ ਵਜਾਉਣਾ ਕਰ। ਜਦੋਂ ਉਸਨੇ ਉਸ ਪਵਿੱਤਰ ਸਾਜ ਨੂੰ ਵਜਾਇਆ, ਪੂਰੀਆਂ ਤਾਰਾਂ ਵਿੱਚੋਂ ਧਨ ਨਿਰੰਕਾਰ ਨਾਨਕ ਨਿਰੰਕਾਰ ਦੀ ਆਵਾਜ਼ ਆਈ। ਮਰਦਾਨਾ ਜੀ ਨੇ ਕਿਹਾ, ਮਹਾਰਾਜ ਇਸ ਮਕੈਨਿਕ ਨੂੰ ਕੁਝ ਮਾਇਆ ਦੇ ਦੇਣੀ ਚਾਹੀਦੀ, ਜਿਸ ਨੇ ਸਾਨੂੰ ਸੁੰਦਰ ਸਾਜ ਕੀਰਤਨ ਵਾਸਤੇ ਭੇਟਾ ਕੀਤਾ। ਸਾਧੂ ਜੀ ਕਹਿਣ ਲੱਗੇ, ਫਿਰ ਦੇ ਦਿਓ 20 ਰੁਪਏ ਬੇਬੇ ਨਾਨਕੀ ਵਾਲੇ ਸ਼ਾਇਦ ਤੇਰੇ ਕੋਲ ਹੀ ਆ। ਜਦੋਂ ਉਸਨੇ ਰੁਪਏ ਦੇਣ ਵਾਸਤੇ ਆਪਣੀ ਗਰਦਨ ਪਿੱਛੇ ਫੇਰੀ ਤੇ ਉੱਥੇ ਕੋਈ ਵੀ ਮਨੁੱਖ ਨਹੀਂ ਸੀ। ਮਰਦਾਨਾ ਹੈਰਾਨ ਹੋ ਗਿਆ। ਕਮਾਲ ਦੀ ਗੱਲ ਹੈ, ਇਹ ਬੰਦੇ ਦੇ ਆਉਂਦੇ ਤੇ ਜਾਂਦੇ ਦਾ ਵੀ ਪਤਾ ਨਹੀਂ ਲੱਗਿਆ। ਇਹ ਕਹਿਣ ਲੱਗੇ, ਜਿਹਦਾ ਨਾਂ ਹੈ ਫਿਰਦਾ ਹੈ ਫਿਰਨ ਵਾਲਾ, ਉਹਨੇ ਤੈਨੂੰ ਕਿੱਥੋਂ ਮਿਲਣਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਉਹ ਮਨੁੱਖ ਨਹੀਂ, ਉਹ ਦੇਵ ਲੋਕ ਦਾ ਕੰਦਰ ਸੀ। ਜਦੋਂ ਅਸੀਂ ਸੱਚਖੰਡ ਤੋਂ ਆਏ ਸਾਂ, ਪਰਮੇਸ਼ਰ ਨੇ ਸਾਨੂੰ ਇਹ ਰਬਾਬ ਦਾ ਸਾਜ ਦਿੱਤਾ ਸੀ, ਅਸੀਂ ਆਉਣ ਵੇਲੇ ਇਸ ਗੰਧਰਵ ਨੂੰ ਫੜਾ ਆਏ ਸਾਂ ਤੇ ਸਾਡੀ ਅਮਾਨਤ ਰੱਖਣ, ਜਦੋਂ ਲੋੜ ਪਏਗੀ ਫਿਰ ਅਸੀਂ ਲੈ ਲਵਾਂਗੇ। ਉਹ ਹੁਣ ਤੈਨੂੰ ਕਿੱਥੋਂ ਮਿਲਣਾ, ਉਹ ਆਪਣੇ ਅਗੰਮੀ ਦੇਸ ਗੰਧਰਵ ਲੋਕ ਨੂੰ ਚਲੇ ਗਿਆ। ਸਤਿਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਪਵਿੱਤਰ ਅਸਥਾਨ ਤੇ ਫਿਰ ਸੰਤਾਂ ਦਾ ਗਾਣਾ ਪਾ ਲਿਆ। ਦੋ ਭਰਨੇ ਭਰਨੇ, ਦੋ ਚਾਦਰੇ, ਦੋ ਕਪੀਨਾ ਤੇ ਚਰਨਾਂ ਵਿੱਚ ਖੜਾਵਾਂ, ਹੱਥ ਵਿੱਚ ਧੂਪਾ। ਮਰਦਾਨਾ ਜੀ ਨੂੰ ਰਬਾਬ ਦੇ ਦਿੱਤਾ। ਉਹ ਬੇਬੇ ਨਾਨਕੀ ਜੀ ਤੋਂ ਵੱਡੇ ਭੈਣ ਜੀ ਹੋਣ ਦੇ ਕਾਰਨ ਆਸ਼ੀਰਵਾਦ ਲੈਣ ਵਾਸਤੇ ਆਏ ਕਿ ਸਾਨੂੰ ਹੁਣ ਆਸ਼ੀਰਵਾਦ ਦਿਓ ਤੇ ਸਾਡੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਓ। ਚੜਿਆ ਸੋਧਨ ਭਾਰਤ ਲੋਕਾਈ ਕੱਜ ਕੇ ਬੋਲੋ ਬੇਬੇ ਜੀ ਨੇ ਪਿਆਰ ਦੇ ਜਿਹੜੇ ਅੱਥਰੂ ਸਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵਗਾਏ, ਪਰ ਬਾਬਾ ਨਾਨਕ ਸਾਹਿਬ ਨੇ ਪਰਮੇਸ਼ਰੀ ਆਗਿਆ ਨੂੰ ਅਮੇਟ ਦੱਸਿਆ ਅਤੇ ਮਾਤਾ ਪਿਤਾ ਨੂੰ ਵੀ ਆਹ ਸਹੁਰੇ ਨੂੰ ਵੀ ਇਹ ਬੇਨਤੀ ਕੀਤੀ, ਪ੍ਰਭੂ ਦਾ ਹੁਕਮ ਇਸੇ ਤਰ੍ਹਾਂ ਅਟਲ ਹੈ। ਉਹਨੇ ਇਹ ਕਿਹਾ ਵੀ ਅਸੀਂ ਬਿਰਧ ਹਾਂ, ਪਰ ਮਹਾਰਾਜ ਨੇ ਅਗੰਮੀ ਆਗਿਆ ਦਾ ਪਾਲਣ ਕਰਨਾ ਮੁੱਖ ਧਰਮ ਦੱਸਿਆ। ਕੱਜ ਕੇ ਮਰੋ ਸਾਧਨਾ। ਦੌਲਤ ਨਾਲ ਲੋਧੀ ਦੇ ਮਨ ਵਿੱਚ ਇਸ ਗੱਲ ਹੋਇਆ ਕਿ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਤਾਕਤ ਖਵਾਜ਼ਾ ਖੇਤਰ ਜਿਹਨੂੰ ਅਸੀਂ ਮਰਨ ਦੇਵਤਾ ਕਹਿੰਦੇ, ਜਲ ਦਾ ਦੇਵਤਾ, ਉਹਦੀ ਸੇਵਾ ਕਰਕੇ ਮਿਲੇ ਹੈ, ਉਹਦੀ ਖਿਦਮਤ ਕਰਕੇ ਮਿਲੇ, ਕਿਉਂਕਿ ਮੁਸਲਮਾਨ ਲੋਕ ਆਮ ਖਵਾਜੇ ਦੀ ਸੇਵਾ ਕਰਦੇ ਹੈ, ਖਵਾਜੇ ਦੀ ਪੂਜਾ ਕਰਦੇ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੇਂ ਦੌਲਤ ਖਾਂ ਦੁਖੀ ਦਾ ਇਨਾਂਗਾ ਨਿਵਾਰਨ ਕਰਨ ਲਈ ਗਏ ਅਤੇ ਕਿਹਾ ਅਸੀਂ ਸਵੇਰੇ ਵਿਦਾਇਗੀ ਲਵਾਂਗੇ, ਇਨਾਨ ਵੇਲੇ ਹੋਣਗੇ। ਦੌਲਤ ਖਾਂ ਦੁਖੀ ਜਦੋਂ ਇਨਾਨ ਕਰਨ ਗਿਆ, ਕੀਤਾ ਕਿਹਾ ਦਰਿਆ ਦੇ ਵਿੱਚੋਂ ਦੇਈ ਵਿੱਚੋਂ ਸੁਨਹਿਰੀ ਘੋੜਾ ਤੇ ਸੁਨਹਿਰੀ ਵਸਤਰ ਸੁਨਹਿਰੀ ਮੁਗਟ ਧਾਰਨ ਕੀਤਾ ਹੋਇਆ ਇੱਕ ਮਹਾਂਪੁਰਸ਼ ਘੋੜੇ ਤੇ ਸਵਾਰ ਆਇਆ। ਘੋੜੇ ਤੋਂ ਉਤਰਿਆ ਹੁਣ ਸਤਿਗੁਰ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਨੂੰ ਚਰਨ ਵੰਦਨਾ ਕੀਤੀ। ਹਜ਼ੂਰ ਨੇ ਕਿਹਾ, ਦੌਲਤ ਖਾਂ ਲੋਧੀ ਨੂੰ ਮੱਥਾ ਟੇਕ ਅਤੇ ਇਹਨੂੰ ਆਪਣਾ ਉਸਤਾਦ ਮੰਨ। ਜਦੋਂ ਉਹ ਹੁਕਮ ਮੰਨ ਕੇ ਗਿਆ, ਦੌਲਤ ਖਾਂ ਲੋਧੀ ਨੇ ਕਿਹਾ, ਇਹ ਸੁਨਹਿਰੀ ਵਿਸ਼ਾਲ ਧਾਰਨ ਵਾਲੇ ਮਹਾਂਪੁਰਸ਼ तू ये दसना कर कौन है। उसने कहा ये गल नहीं पूछनी चाहिए। कह लगे शंका हो गई पूछ लैन में डर कोई नहीं, आप कृपा कर दो। जिन्हें दर्शन की कृपा की उन्होंने कहा मैं वो ख्वाजा जलां का देवता हूं। तू जरा शंका करता कि गुरु नानक देव जी महाराज ने ख्वाजे की खिदमत करके बरकत ली है, मैं तेरा शंका दूर करने लिए आया। मेरे अगे कई ख्वाजे गुरु नानक के दरबार से खिदमतकार है, गज के बोलो सतना। इन्ना कह के आलोक हो गया। दौलत खान लोधी का शंका निवारण हो गया कि सतगुर बाबा नानक खुदा आए कि खुदा आए कि खुदा आए तू खुदा हमारा जरा खुद अपनी शक्ति का मालिक दे तू खुदा कह दें। तो इस करके साध संगत जी शंका निवारण की थी। भाई गुरदास जी महाराज ने जिथे पहले पातशाह को लैके छेवें पातशाह के सिखा के नाम अपन बारह दर्ज किए, जदों उन्हें गुरु नानक के सिखा के नाम जड़े मुखी मुखी सन बारह दर्ज किए, तो उन्होंने सिखा पैड़ा मोखा जिन जन्म साखी बाद चली थी। और इसे तरह साध संगत जी अपने बाबा बुढ़ा आदिक महापुरुष से दौलत खान लोधी का नाम भी उन्होंने गुरमुखा में लिखा, क्योंकि दौलत खान लोधी गुरु नानक का सेवक बन गया, सेवादार हो गया। सो साध संगत जी सतगुरु बाबा नानक साहब जी महाराज ने जिस पवित्र स्थान में भी पहला चरण पाए बेबे नानकी का घर, उदा नाम गुरद्वारा गुरु का बाग है। इथों ब्याहन वास्ते बटाले गए सन, इसे घर में उन्होंने परिवार रहा। इतने ही उन्होंने बड़े साहबजादे बाबा सीर चंद लक्ष्मी दास जी ने अवतार पाले। सदके बोलो जिस जो सूई अज भी मौजूद है, जिसका जल बेबे नानकी जी उन्हों की खिदमत वरतते सन, लंगर तैयार करके भोजन छकाते सन, भागा वाली संगत उस जल न अज भी पान कर दिया अमृत समझ। दूसरा स्थान मोदी खाना जी का नाम हट साहब, 14 बच्चे उसे मौजूद है जिन्हों ने महाराज 13-13 दिन घड़िया तोल रहे सन। तीसरा स्थान बेर साहब जिथे सतगुरु जी ने बेरी का निशान कायम किया, अल्लाह दत्ता नाटकी चेटकी तो कढ के सच्ची बंदगी करने का उपदेश दिता। चौथा स्थान संत घाट जो बेर साहब इनाम के बहाने आलोक होए, इतने प्रगट होए, इतने ही गुरु ग्रंथ साहब का प्रारंभ होया मूल मंत्र उच्चारण किया। इसे जगह तो संतां का बाणा पा के साध संगत जी दुनिया को सोधन वास्ते गए। गोहड़ी साहब जिथे 3 दिन लेखा होया, अंतर जाम का गुरद्वारा जिथे नवाज पढ़नी दसी किवें नवाज पढ़ी गई, ये सतगुरु बाबा नानक के सुल्तानपुर की पवित्र धरती विच इतिहासक गुरद्वारे उस पवित्र नगरी विच गुरधामां की सेवा पहले पहल कुछ महापुरशां ने की। सो समय अनुसार त्रस्त आलिया ने जो थोड़े इंग्लैंड के गुरमंगिया सरदार अकबाल सिंह खेड़ा सहजधारी बेई नगरी जिथे महाराज आप 14 साल और 9 महीने 13 दिन इस बेई नू भाग लाते रहे, चरण पाते रहे, ये कोच फैक्ट्री का गंदा पानी पैन लग पाया, पानी मुछकिया, इनाम के काबल ना रहा। इन गुरमुखा के मन च विचार बनिया कि इंग्लैंड वालों की जिथे सेवा आई है जिदे ची बी सेवा के भागीदार जिथे बोलो इन्होंने मन च संकल्प होया कुछ साडे नाल संपर्क हो गया, अभी भी प्रेरिया कि भाई सेवा करो। सो इतने महाराज का तीर्थ जान के सिखा के जड़े मुंडले गुरु गुरु नानक साहब जिसको सिखी प्रारंभ हो गई है, चरण पाए सारे पौत के नगरी गुरु ग्रंथ का प्रारंभ इस नगरी तो होया। संगत हो बाबा नानक जिथे इनान करते रहे उत्थे असी भी इनान करिए, पर जो आते हैं तो हालत यह सरोवर बनना चाहिए, उस सरोवर की सेवा शुरू। ਤੁਹਾਡਾ 50 ਲੱਖ ਰੁਪਇਆ ਉੱਥੇ ਲੱਗ ਚੁੱਕਾ ਇੰਡੀਆ ਦੇ ਹਿਸਾਬ ਸੱਜ ਕੇ ਬੋਲੋ, ਕਿਉਂਕਿ ਦਰਿਆ ਦਾ ਕੰਮ ਹੈ, ਦਰਿਆ ਵਿੱਚੋਂ ਨੀਆਂ ਲਿਆਉਣੀਆਂ, ਸਾਰਾ ਬਜਰੀ ਲੋਹਾ ਤੇ ਕੀਮਤੇ ਪੈਂਦਾ। ਬੈਠਾ ਹਾਲੇ ਉਧਰੋਂ ਸੰਗਤਾਂ ਨੇ ਕੋਈ ਸ਼ੈਤਾਨ ਦਿੱਤਾ ਹੋਵੇ ਤਾਂ ਮੈਂ ਕਹਿੰਦਾ ਨੀ, ਕਿਉਂਕਿ ਉਧਰ ਉਹ ਗ੍ਰਾਹੀ ਕਾਬੂ ਕਰਦੇ ਨੇ। ਸਾਰਾ ਪੈਸਾ ਜਿੰਨਾ ਤੁਸੀਂ ਸਾਨੂੰ ਸ਼ਬਦ ਭੇਟ ਦਾ ਕਾਲੀ ਦਿੱਤਾ ਸੀ, 6 ਲੱਖ ਹੋਇਆ ਸੀ, ਅਸੀਂ ਵੀ ਉਹ ਟਰੱਕ ਨੂੰ ਬੰਬ ਲਗਾ, ਜਿੰਨੀ ਉਹਨੇ ਹਿੰਮਤ ਕੀਤੀ ਹੈ ਉਹ ਵੀ ਲਾਈ ਜਾਂਦੇ। ਸੋ ਇਸ ਕਰਕੇ ਸਾਧ ਸੰਗਤ ਜੀ ਤੇ ਉਹ ਸਰੋਵਰ ਦੀ ਸੇਵਾ ਜਾਰੀ ਹੈ, ਨੀਆਂ ਉਹਦੀਆਂ ਭਰ ਰਹੀਆਂ ਤੇ ਬਾਕੀ ਉਹਦੇ ਉੱਪਰੇ ਲਾਇਬ੍ਰੇਰੀ ਤੇ ਅਜਾਇਬ ਘਰ ਬਣਨਾ। ਜਿਸਦੇ ਨਗਰੀ ਚ ਉਹਨਾਂ ਦਾ ਖਿਆਲ ਹੈ ਗੁਰਮਤ ਕਾਲਜ ਦਾ ਹਸਪਤਾਲ ਸ਼ੁਰੂ ਹੈ ਤੇ ਬਾਕੀ ਇੱਕ ਟੈਕਨੀਕਲ ਕਾਲਜ, ਜਿਵੇਂ ਮੇਰੇ ਸ਼ਹਿਰ ਸਿੱਖਾਂ ਦੇ ਮੁੰਡਿਆਂ ਦਾ ਘਾਟ ਹੋਇਆ ਇਹ ਖਿਆਲ ਸੀ, ਗੁਰੂ ਨਾਨਕ ਦੀ ਨਗਰੀ ਹੋਵੇ ਨਾ ਬੜੀਆਂ ਸਿਫਾਰਿਸ਼ਾਂ ਨਾ ਘਾਟ ਬਣੇ ਤੋਂ ਵੱਧ ਜਾਣ। ਜੇ ਪੰਜਾਬ ਵਿੱਚ ਹੋਵੇ ਤੁਸੀਂ ਅਖਬਾਰਾਂ ਚ ਵੀ ਪੜ੍ਹਿਆ ਸੀ ਇਹ ਸਾਰਾ ਬਜਟ 44 ਕਰੋੜ ਹੈ, ਵਧਣ ਘਟਣ ਦਾ ਸੇਵਾ ਚ ਕੋਈ ਪਤਾ ਨਹੀਂ। ਸੋ ਇਸ ਕਰਕੇ ਜੇ ਇੰਗਲੈਂਡ ਨਿਵਾਸੀਆਂ ਨੇ ਇਹ ਸੇਵਾ ਕਰਨ ਦਾ ਉਪਰਾਲਾ ਕੀਤਾ ਤੇ ਮੈਂ ਕਹਿੰਦਾ ਇਹ ਸੇਵਾ ਨੂੰ ਇੰਗਲੈਂਡ ਵਾਲਿਆਂ ਨੂੰ ਸਿਰੇ ਚੜ੍ਹਨਾ ਚਾਹੀਦਾ। ਤਾਂ ਜਿੱਥੇ ਬੋਲੋ ਕਿਹੜੀ ਗੱਲ ਹੈ, ਇੱਕ ਇੱਕ ਤਨਖਾਹ ਬਾਬਾ ਗੁਰੂ ਨਾਨਕ ਸਾਹਿਬ ਦੀ ਕਿਰਨ ਚ ਲਾ ਦਿਓਗੇ, ਉਹ ਕਾਰਜ ਮੁੰਡਲੇ ਗੁਰੂ ਯਾਦਗਾਰ ਤੁਹਾਡੀ ਇੰਗਲੈਂਡ ਵਾਲਿਆਂ ਦੀ ਬਣ ਜਾਣੀ ਹੈ, ਜਾਇਦਾਦ ਵੀ ਤੁਹਾਡੀ ਬਣਨੀ ਹੈ। ਸਿੱਖ ਦੀ ਵੱਡੀ ਜਾਇਦਾਦ ਤਾਂ ਕੋਈ ਧਾਮ ਹੀ ਹਨ, ਨਿਸ਼ਾਨ ਹੀ ਹਨ। ਸਦਕੇ ਬੋਲੋ ਸਤਿ। ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਕਾਲ ਸੇਵਾ ਵਾਲੇ ਸਰਮਾਇਆ ਕਰਦੇ ਸਨ, ਅਸੀਂ ਇਉਂ ਨਹੀਂ ਜਾਣਦੇ ਕੋਈ ਸਿੱਖ ਕਹੇ ਮੈਂ ਸਿੱਖ ਹਾਂ ਪ੍ਰੇਮੀ ਹਾਂ। ਜੇ ਉੱਥੇ ਦੇ ਗੁਰਦੁਆਰਿਆਂ ਦੀਆਂ ਇੱਟਾਂ ਛਿੜੀਆਂ ਹੁੰਦੀਆਂ ਅਮਾਰਤਾਂ ਖੰਡਾਤਾਂ, ਜੇ ਉੱਥੇ ਦੇ ਸਰੋਵਰਾਂ ਵਿੱਚ ਜਾਲਾ ਪਿਆ ਹੋਇਆ, ਕੀੜੇ ਪਾਏ ਹੋਏ ਨੂੰ ਪਾਣੀ ਮੁਸ਼ਕਿਆ ਹੋਇਆ, ਜੇ ਉੱਥੇ ਦੇ ਲੰਗਰਾਂ ਵਿੱਚ ਆਏ ਗਏ ਨੂੰ ਭੋਜਨ ਪਾਣੀ ਨਹੀਂ ਮਿਲਦਾ, ਉੱਥੇ ਦੀਆਂ ਸਰਾਵਾਂ ਵਿੱਚ ਮੰਜਾ ਜਿਸ ਤਰ੍ਹਾਂ ਰਹਿਸ਼ ਨਹੀਂ ਮਿਲਦੀ, ਉੱਥੇ ਆਏ ਨੂੰ ਦਵਾਈ ਬੂਟੀ ਜਿਆ ਨਹੀਂ ਹੁੰਦੀ, ਤੇ ਅਸੀਂ ਨਹੀਂ ਜਾਣਦੇ ਕਿ ਸਿੱਖ ਦਾ ਸਿੱਖੀ ਨਾਲ ਪਿਆਰ ਹੈ। ਅਸੀਂ ਤਾਂ ਪ੍ਰੇਮੀ ਸਮਝਦੇ ਹਾਂ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਕਿੰਨੀਆਂ ਸੁੰਦਰ ਹੈ, ਉੱਥੇ ਦੇ ਕਲੀਨ ਗਲੀਚੇ ਕਿੰਨੇ ਸੁੰਦਰ ਲਿਖੇ ਹੋਏ, ਮਹਾਰਾਜ ਦਾ ਪ੍ਰਕਾਸ਼ ਕਿੰਨੇ ਸੁੰਦਰ ਢੰਗ ਨਾਲ ਹੁੰਦਾ, ਕਥਾ ਕੀਰਤਨ ਕਿੰਨੇ ਸੁਚਾਰੇ ਢੰਗ ਨਾਲ ਚੱਲ ਰਿਹਾ, ਲੰਗਰ ਦੀ ਮਰਿਆਦਾ ਕਿੰਨੀ ਪਵਿੱਤਰ ਢੰਗ ਨਾਲ, ਔਰ ਭਾਂਤ ਭਾਂਤ ਦੇ ਪਦਾਰਥ ਸੰਗਤਾਂ ਨੂੰ ਛਕਾਏ ਜਾਂਦੇ, ਉੱਥੇ ਦੀ ਤਰ੍ਹਾਂ ਆਏ ਗਏ ਅਤਿਥੀਆਂ ਦਾ ਕਿਵੇਂ ਪੂਜਨ ਪਿਆਰ ਸਤਿਕਾਰ ਕੀਤਾ ਜਾਂਦਾ। ਅਸੀਂ ਤਾਂ ਸਮਝਦੇ ਹਾਂ ਕਿ ਤੁਸੀਂ ਗੁਰੂ ਨਾਨਕ ਦੇ ਪ੍ਰੇਮੀ ਹੋ, ਕਿਉਂਕਿ ਜਨਮ ਸਾਖੀ ਦੀ ਹਰ ਸਾਖੀ ਦੇ ਅੰਤ ਵਿੱਚ ਹਜ਼ੂਰ ਨੇ ਫਰਮਾਇਆ ਧਰਮਸ਼ਾਲਾ ਬਣਾਓ, ਦੋਨੋਂ ਮੇਰੇ ਕਥਾ ਕੀਰਤਨ ਦਾ ਪ੍ਰੋਗਰਾਮ ਚਲਾਓ, ਲੰਗਰ ਦਾ ਪ੍ਰੋਗਰਾਮ ਚਲਾਓ, ਆਏ ਅਤਿਥੀ ਦਾ ਪੂਜਨ ਕਰੋ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਬੋਲੋ ਭਾਈ ਜੀ ਵਾਹਿਗੁਰੂ। ਜਨਮ ਸਾਖੀ ਦੀ ਹਰ ਸਾਖੀ ਦੇ ਅੰਤ ਵਿੱਚ ਹਜ਼ੂਰ ਨੇ ਮੈਂ ਬੱਧੀ ਸੱਚ ਧਰਮ ਸਾਰ ਤੇਰੇ ਹੁਕਮਨਾਮਾ ਬਖਸ਼ ਕੀਤਾ। ਇਸ ਕਰਕੇ ਇੰਗਲੈਂਡ ਨਿਵਾਸੀ ਹੋ, ਇਹ ਫਰਜ਼ ਮੇਰਾ ਜਾਂ ਕੱਲੇ ਕਿਹੜਾ ਸਾਹਿਬ ਦਾ ਨਹੀਂ। ਜੇ ਤੁਸੀਂ ਇੰਗਲੈਂਡ ਵਾਲਿਆਂ ਨੇ ਸੇਵਾ ਸ਼ੁਰੂ ਕੀਤੀ, ਤੁਹਾਨੂੰ ਵੱਧ ਚੜ੍ਹ ਕੇ ਇਹ ਸੇਵਾ ਨੂੰ ਮੁਕੰਮਲ ਚਾੜਨਾ ਪਵੇਗਾ, ਇਹਦੇ ਵਿੱਚ ਤੁਹਾਡੀ ਹੀ ਇੱਜ਼ਤ ਹੈ। ਕਿਉਂਕਿ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਇੱਕ ਵਾਰੀ ਵਚਨ ਫਰਮਾਇਆ ਸੀ ਕਿ ਪੰਜਾਬ ਵਿੱਚ ਇੱਕ ਦਿਨ ਸਿੱਖੀ ਦੀ ਉਹ ਗੱਲ ਨਹੀਂ ਹੋਵੇਗੀ ਜਿਹੜੀ ਬਲੈਤਾਂ ਵਿੱਚੋਂ ਹੋਵੇਗੀ, ਬਲਕਿ ਬਲੈਤਾਂ ਦੇ ਸਿੱਖਾਂ ਤੋਂ ਪੰਜਾਬ ਦੇ ਲੋਕ ਜਿੱਥੋਂ ਸਿੱਖੀ ਪੈਦਾ ਹੋਈ ਹੈ ਖੇਡ ਲੈਣਗੇ। ਅੱਜ ਉਹ ਗੱਲ ਸਾਨੂੰ ਨਜ਼ਰ ਆ ਰਹੀ ਹੈ। ਜੱਜ ਕਿਸੇ ਕੋਲ ਸਾਧਨਾ ਕਹਿੰਦੇ ਇਹਨਾਂ ਸਿੱਖਾਂ ਤੋਂ ਕੁਝ ਨਹੀਂ ਹੋਣਾ, ਜਦੋਂ ਕੁਝ ਕੀਤਾ ਤੇ ਬਲੈਤਾਂ ਦੇ ਸਿੱਖਾਂ ਨੇ ਕਰਨਾ। ਇਹ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਜਵਾਲਾ ਸਿੰਘ ਹਰਕੋਆਲ ਵਾਲਿਆਂ ਦੇ ਬਚਨ ਹੈ, ਮੈਂ ਕੋਲੋਂ ਨਹੀਂ ਕਹਿ ਰਿਹਾ। ਉਦੋਂ ਜਦੋਂ ਬਚਨ ਸੁਣਦੇ ਸੀ ਸਾਨੂੰ ਯਕੀਨ ਨਹੀਂ ਸੀ ਆਉਂਦਾ ਵੀ ਮਹਾਂਪੁਰਸ਼ ਬਚਨ ਕੀ ਕਰਦੇ ਹੈ। ਜਦੋਂ ਉਹਨਾਂ ਬਚਨਾਂ ਨੂੰ ਅਸੀਂ ਅਨੁਭਵ ਕਰਦੇ ਹਾਂ ਤੇ ਜਿਹੜੇ ਪੰਜਾਬ ਚੋਂ ਸਿੱਖੀ ਪੈਦਾ ਹੋਈ ਉੱਥੇ ਦੀ ਹਾਲਤ ਕੀ ਹੈ, ਤੇ ਜਿਹੜੇ ਇੱਧਰ ਆ ਕੇ ਵੇਖਦਾ ਲੋਕਾਂ ਨੂੰ ਕਿੰਨਾ ਉਤਸ਼ਾਹ ਹੈ ਗੁਰਮੁਖ ਔਰ ਗੁਰਸਿੱਖੀ ਦਾ, ਕਥਾ ਕੀਰਤਨ ਦਾ, ਸੇਵਾ ਦਾ, ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਇਸ ਕਰਕੇ ਇੰਗਲੈਂਡ ਵਿੱਚ 300 ਗੁਰਦੁਆਰਾ, ਜੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਦਾ ਆਪਣਾ ਫਰਜ਼ ਸਮਝ ਲੈਣ, 5-5 ਜਾਂ 10-10 ਹਜ਼ਾਰ ਪਾਉਣ ਇੱਕ ਗੁਰਦੁਆਰਾ, ਉਸ ਗੁਰਦੁਆਰੇ ਵਿੱਚ ਆਉਣ ਵਾਲੀ ਸੰਗਤ ਤੋਂ 71 ਕਰਕੇ ਬੇਰ ਸਾਹਿਬ ਦੀ ਸੇਵਾ ਵਿੱਚ ਪਹੁੰਚਾ ਦੇਣ, ਤੇ ਸਾਰ ਸੰਗਤ ਜੀ ਕੰਮ ਹੀ ਹੋਏ। ਇਹ ਨਹੀਂ ਕੋ ਕਮੀ ਹੈ, ਸਿੱਖ ਕੋ ਜਿੰਨੀ ਮਾਇਆ ਇਹ ਤੁਹਾਡੀ ਮਾਇਆ ਨਹੀਂ, ਤੁਹਾਨੂੰ ਮਾਇਆ ਦੇਣ ਵਾਲਾ ਸਤਿਗੁਰੂ ਬਾਬਾ ਨਾਨਕ ਹੈ। ਜਦੋਂ ਸਾਡੇ ਘਰ ਵਿੱਚ ਕੋਈ ਕਮੀ ਪੇਸ਼ੀ ਆ ਜਾਂਦੀ ਔਰ ਜੀ ਗੁਰੂ ਨਾਨਕ ਸਾਹਿਬ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਵੀ ਖਜ਼ਾਨਾ ਬਖਸ਼ੋ, ਅਸੀਂ ਤੇਰੇ ਦਰਬਾਰ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰ ਲਈ ਹੈ। ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ, ਤੁਸੀਂ ਆਪਣੇ ਤੌਰ ਤੇ ਕਮੇਟੀਆਂ ਬਣਾ ਲਓ, ਉਸ ਮਾਇਆ ਦਾ ਸੇਵਨ ਜਾਂ ਲੋਹਾ ਜਾਂ ਬਦਲੀ ਜਿਹੜੀ ਚੀਜ਼ ਦੀ ਲੋੜ ਹੈ ਤੁਸੀਂ ਖੁਦ ਜਾ ਕੇ ਉੱਥੇ ਪਹੁੰਚਾ ਦਿਓ। ਜ਼ਰੂਰੀ ਨਹੀਂ ਕਿ ਮਾਇਆ ਹੀ ਦਿਓ, ਜੇ ਤੁਸੀਂ ਸਾਡੇ ਤੇ ਜਾਂ ਖੇੜੇ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਆਪਣੀ ਮਾਇਆ ਨੂੰ ਆਪਣੇ ਢੰਗ ਨਾਲ ਵੀ ਲਾ ਸਕਦੇ ਹੋ, ਕਿਉਂਕਿ ਉਸ ਸੇਵਾ ਵਿੱਚ ਤੁਹਾਡੀ ਇੰਗਲੈਂਡ ਵਾਸੀਆਂ ਦੀ ਪਹਿਲ ਕਰਨੀ ਹੈ। ਮੇਰੇ ਵੀਰਾਂ ਸ਼ਰਾਬਾਂ ਤੇ ਅਸੀਂ ਮਾਇਆ ਖਰਚ ਦਿੰਦੇ, ਨਾ ਸ਼ਰਾਬਾਂ ਪੀਣੀਆਂ ਛੱਡ ਦਿਓ, ਨਾਲੇ ਉਸ ਮਾਇਆ ਨੂੰ ਭਲੇ ਪਾਸੇ ਲਾਓ, ਤੁਹਾਡਾ ਬੀਜ ਧਰਮ ਦੇ ਖੇਤ ਵਿੱਚ ਬੀਜਿਆ ਜਾਵੇ ਤੇ ਇਸ ਵਿੱਚ ਕਦੀ ਟੋਟ ਵੀ ਨਹੀਂ ਆਵੇਗੀ। ਫਲੀ ਭੂਤ ਦਾਨ ਸੁਭੰਗ ਪਾਤਰ ਦਾਇਓ, ਔਰ ਜਫਾ ਬੀਜ ਬੋਇਓ ਸੋ ਖੇਤਰਿਆ ਖਾਇਓ, ਸੋ ਖੇਤਰਿਆ ਮਝਾਰੀ ਦਇਓ ਦਾਨ ਐਲ ਤੇ, ਸੋ ਪਾਤਰੇ ਮਝਾਰੀ, ਸੋ ਪਾਤਰੇ ਮਝਾਰੀ ਦਇਓ ਦਾਨ ਐਲ ਤੇ। ਜਿਵੇਂ ਸਰੇਸ਼ ਭੂਮੀ ਵਿੱਚ ਬੀਜਿਆ ਹੋਇਆ ਬੀਜ ਫਲੀਭੂਤ ਹੁੰਦਾ, ਸਰੇਸ਼ ਪਾਤਰ ਜਥਾ ਯੋਗ ਰਾਸਤੇ ਦੇ ਨਾ ਹੀ ਕੋਈ ਮਾਇਆ ਵੀ ਸਫਲ ਹੋ ਜਾਂਦੀ। ਕਣਕ ਦਾ ਇੱਕ ਦਾਣਾ ਬੀਜ ਦਿਓ, ਸਿੱਟੇ ਵਿੱਚ ਕਿੰਨੇ ਦਾਣੇ ਪੈਦਾ ਹੋ ਜਾਂਦੇ। ਇਸ ਤਰ੍ਹਾਂ ਮੇਰੀਆਂ ਭੈਣਾਂ ਫੈਸ਼ਨ ਬਰਾਬਰੀ ਤੇ ਕਿੰਨੀ ਮਾਇਆ ਬਰਬਾਦ ਕਰਦੀਆਂ। ਇਹੀ ਮਾਇਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਤਿੰਨਾਂ ਲੋਕਾਂ ਦੇ ਮਾਲਕ, ਉਹ ਸਾਡੀ ਮਾਇਆ ਦੇ ਮੁਹਤਾਜ ਨਹੀਂ, ਪਰ ਅਸੀਂ ਆਪਣੇ ਧਨ ਧਾਨ ਔਰ ਪੜਾਰਿਆਂ ਨੂੰ ਪੂਰਨ ਕਰਨ ਲਈ ਉਹਨਾਂ ਦੇ ਪੜਾਰਿਆਂ ਵਿੱਚ ਇਸ ਮਾਇਆ ਨੂੰ ਖਰਚ ਕਰਾਂਗੇ, ਉਹ ਸਾਨੂੰ ਅਸ਼ੀਰਵਾਦ ਦੇਣਗੇ। ਜਿਵੇਂ ਸਾਗਰ ਦੇ ਨਾਲ ਦਰਿਆ ਦਾ ਲਿੰਕ ਜੋੜ ਲਈਏ, ਉਹ ਦਰਿਆ ਮੁੱਕਦਾ ਸੁੱਕਦਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਦਾ ਲੰਗਰ ਇੱਕ ਸਾਗਰ ਹੈ, ਅਸੀਂ ਘਰ ਦੇ ਲੰਗਰਾਂ ਨੂੰ ਗੁਰੂ ਨਾਨਕ ਦੇ ਲੰਗਰ ਨਾਲ ਜੋੜ ਦੇਵਾਂਗੇ। ਜਿਵੇਂ ਸਾਗਰ ਦਾ ਪਾਣੀ ਨਹੀਂ ਮੁੱਕਦਾ ਸਾਡੇ ਘਰਾਂ ਦਾ, ਲੰਗਰਾਂ ਦਾ ਜਲ ਵੀ ਨਹੀਂ ਮੁੱਕੇਗਾ। ਇਸ ਕਰਕੇ ਪਿਆਰਿਓ, ਹਰ ਗੁਰਸਿੱਖ ਨੂੰ ਦਸਵੰਧ ਕੱਢਣ ਦੀ ਆਗਿਆ ਹੈ, ਉਸ ਦਸਵੰਧ ਨੂੰ ਕਿੱਥੇ ਕਿੱਥੇ ਖਰਚਣਾ? ਗੁਰੂ ਦੇ ਨਿਸ਼ਾਨਾਂ ਤੇ, ਗੁਰੂ ਦੇ ਧਾਮਾਂ ਤੇ, ਔਰ ਗੁਰੂ ਦੇ ਲਿਟਰੇਚਰਾਂ ਤੇ, ਔਰ ਗੁਰੂ ਦੇ ਕਥਾ ਕੀਰਤਨ ਤੇ, ਔਰ ਗੁਰੂ ਦੇ ਦੀਵਾਨ ਹਾਲਾਂ ਤੇ, ਔਰ ਗੁਰੂ ਦੇ ਹਸਪਤਾਲਾਂ ਤੇ, ਔਰ ਸਕੂਲਾਂ ਕਾਲਜਾਂ ਦੇ ਮਾਡਲ ਸਕੂਲਾਂ ਤੇ, ਅਤੇ ਗੁਰੂ ਦੀਆਂ ਲੜਕੀਆਂ ਗਰੀਬਾਂ ਨੂੰ ਤੇ ਵਿਧਵਾਂ ਨੂੰ ਖਰਚ ਦੇਣ ਵਾਸਤੇ। ਇਸੇ ਤਰ੍ਹਾਂ ਸਾਧ ਸੰਗਤ ਜੀ ਦੇਸ਼ ਔਰ ਕੌਮ ਤੇ ਧਰਮ ਅਤੇ ਨੌਜਵਾਨਾਂ ਦੀ ਖਿਦਮਤ ਵਾਸਤੇ ਗੱਜ ਕੇ ਬੋਲੋ ਸਾਧੂ, ਆਪ ਸਿਆਣੇ ਹੋ, ਬਜ਼ੁਰਗਾਂ ਤੇ ਰੋਗੀਆਂ ਦੀ ਸੇਵਾ ਲਈ, ਸੋ ਲੰਗਰਾਂ ਦੀਵਾਨਾਂ ਦੀ ਸੇਵਾ ਵਾਸਤੇ ਮਹਾਰਾਜ ਦੇ ਹੁਕਮਾਂ ਤੋਂ ਆਪ ਭਲੀ ਪਾਉਣ ਜਾਣੂ ਵੀ ਹੋ। ਸੋ ਇਸ ਕਰਕੇ ਨਹੀਂ ਕਿ ਮੈਂ ਅਗਰਾਹੀ ਦੇ ਤੌਰ ਤੇ ਤੁਹਾਨੂੰ ਕੋਈ ਕਹਿ ਰਿਹਾ, ਇਹ ਤਾਂ ਤੁਹਾਡਾ ਕਾਰਜ ਆ, ਤੁਸਾਂ ਨੇ ਆਪ ਕਰਨਾ। ਅਸੀਂ ਤਾਂ ਇੱਕ ਪ੍ਰੇਰਨਾ ਕਰਨ ਵਾਲੇ ਬੰਦੇ, ਗੱਜ ਕੇ ਬੋਲੋ, ਮੈਨੂੰ ਤੁਹਾਨੂੰ ਮਾਇਆ ਦੀ ਕੋਈ ਇੱਛਾ ਨਹੀਂ, ਕਿਉਂਕਿ ਆਉਣ ਜਾਣ ਦਾ ਟਿਕਟ ਤੁਸੀਂ ਮੈਨੂੰ ਭੇਜਿਆ ਹੋਇਆ, ਜਿੰਨੇ ਕੁ ਬਾਤਰਾ ਦੀ ਲੋੜ ਆ ਉਹ ਮੈਂ ਬੋਲ ਲੈ, ਜਾਣ ਵਾਸਤੇ ਆਉਣ ਦਾ ਟਿਕਟ ਪੂਰਾ ਹੋ ਗਿਆ ਤੇ ਜਾਣ ਦਾ ਟਿਕਟ ਕੋਲ ਹੈ। ਇਸ ਕਰਕੇ ਮੈਨੂੰ ਵਾਧੂ ਕਿਸੇ ਚਮੜੇ ਦੀ ਲੋੜ ਨਹੀਂ। ਜਿੰਨੀ ਇਹ ਮਾਇਆ ਤੁਸੀਂ ਇਸ ਸੇਵਾ ਵਿੱਚ ਅਰਪਣ ਕਰੋਗੇ, ਅੱਗੇ ਵੀ ਦਾਸ ਨੂੰ ਜਿੰਨੀ ਸ਼ਬਦ ਭੇਟ ਉਹਨਾਂ ਨੇ ਕੀਤੀ ਸੀ, ਕਿਉਂਕਿ ਸਾਨੂੰ ਤਾਂ ਮਾਇਆ ਮਿਲਦੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ, ਕੱਪੜਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਰ ਤੇ ਪਹਿਨਦੇ ਹਾਂ, ਰੋਟੀ ਵੀ ਨਹੀਂ, ਮੇਰੇ ਵਰਗੇ ਟੁਕੜ ਬੋਝ ਕਿੰਨੇ ਤੁਰੇ ਫਿਰਦੇ। ਧੰਨ ਗੁਰਬਾਣੀ ਜਿਹਦੇ ਕਰਕੇ ਤੁਸੀਂ ਸਾਡੇ ਲੋਕਾਂ ਨੂੰ ਕਾਰਾਂ ਦੇ ਜਹਾਜ਼ ਚੜ੍ਹਾ ਰਹੇ ਹੋ ਤੇ ਸਾਡੇ ਲੋਕਾਂ ਨਾਲ ਇੰਨਾ ਪਿਆਰ ਕਰ ਰਹੇ ਹੋ, ਸਾਡੇ ਪੱਲੇ ਕੀ? ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖਦੇ ਹਾਂ, ਲੋਕ ਸੰਤ 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 ਕਹਿੰਦੇ, ਸਾਨੂੰ ਸ਼ਰਮ ਆਉਂਦੀ ਕਿ ਸੰਤ ਸੀ ਬਾਬਾ ਜਵਾਲਾ ਸਿੰਘ, ਸੰਤ ਸੀ ਬਾਬਾ ਆਨੰਦ ਸਿੰਘ ਕਲੇਰਾਂ ਵਾਲੇ, ਸੰਤ ਬਣੇ ਤੋਂ ਬੜੀ ਦੂਰ ਬੈਠੇ ਹਾਂ। ਕਿਤੇ ਮਹਾਰਾਜ ਕਿਰਪਾ ਕਰ ਦਿਓ, ਸਾਹ ਸੰਗਤ ਕਿਤੇ ਮੇਰੇ ਜੀ ਅਰਦਾਸ ਕਰਦਾ ਹੈ, ਇਸ ਜਨਮ ਚ ਕਿਤੇ ਸਾਨੂੰ ਵੀ ਸੰਤ ਗੁਣਾ ਮਿਲ ਜਾਏ। ਕਈ ਵਾਰੀ ਮਨ ਉਦਾਸ ਹੁੰਦਾ ਕਿ ਹੇ ਪ੍ਰਭੂ, ਪਤਾ ਨੀ ਇਸ ਜਨਮ ਸਾਡੀ ਕਾਮਨਾ ਪੂਰੀ ਹੋਏ ਨੀ ਰਹੀ, ਹੋਣੀ ਨੀ ਉਹਦੇ, ਤੇਰੇ ਘਰ ਘਾਟ ਵੀ ਕੋਈ ਨੀ। ਜਦੋਂ ਤੂੰ ਬਖਸ਼ਿਸ਼ ਵਿੱਚ ਉਹਨਾਂ ਦੇ ਪੌਦੇ ਰਲ ਸੱਜਣ, ਖੜਾ ਦੇ ਵੀ ਕਿਰਪਾ ਕਰ, ਤਾਂ ਜਿੱਥੇ ਬੋਲੋ ਸਕਣਾ, ਉਹ ਦਿਆਲੂ, ਉਹ ਕਿਰਪਾਲੂ, ਅਰਦਾਸ ਕਰਨੀ ਸਾਡਾ ਫਰਜ਼ ਬਾਣੇ ਹੋਣਾ। ਤੂੰ ਲਿਸਟਰ ਨਵਾਸੀਓ, ਤੁਸੀਂ ਦਾਸ ਦਾ ਮਨ ਜਿੱਤ ਲਿਆ, ਕਿਉਂਕਿ ਮੈਂ ਤੁਹਾਡੇ ਦਰਮਿਆਨ ਬੇਨਤੀਆਂ ਕੀਤੀਆਂ ਹੋਰ ਜਗ੍ਹਾ ਵੀ, ਸੰਗਤ ਵਾਸਤੇ ਤਾਂ ਸਾਰੇ ਚੱਲਦੇ, ਪੰਗਤ ਵਾਸਤੇ ਮੈਂ ਸਾਰੇ ਗੁਰਧਾਮਾਂ ਵਿੱਚ ਤਿੰਨਾਂ ਦੇਸ਼ਾਂ ਵਿੱਚ, ਇਹਨਾਂ ਚ ਅਮਰੀਕਾ, ਕਨੇਡਾ ਤੇ ਇੰਗਲੈਂਡ ਬੇਨਤੀਆਂ ਕੀਤੀਆਂ ਸਨ, ਪਰ ਤੁਸੀਂ ਪਹਿਲ ਕਦਮੀ ਕੀਤੀ ਕਿ ਆਪਣੇ ਗੁਰਦੁਆਰੇ ਵਿੱਚ ਪੰਗਤ ਦੀ ਪ੍ਰਥਾ ਨੂੰ ਕਾਇਮ ਕੀਤਾ। ਇਸ ਕਰਕੇ ਮਨ ਕਿਉਂ ਜਿੱਤਿਆ ਗਿਆ? ਤੁਸੀਂ ਗੁਰੂ ਅਮਰਦਾਸ ਜੀ ਦੇ ਬਚਨਾਂ ਦੇ ਫੁੱਲ ਚੜਾ ਦਿੱਤੇ, ਪਹਿਲੇ ਪੰਗਤ ਪਾਤਸ਼ਾਹ ਗੁਰ ਅਕਬਰ ਵਰ ਕੇ ਬਾਦਸ਼ਾਹ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦਾ ਦਰਸ਼ਨ ਕਰਨ ਲਈ ਸੋਨੇ ਦੀਆਂ ਕੁਰਸੀਆਂ ਸੋਨੇ ਦੇ ਸਰ ਤੇ ਕੱਢ ਕੇ ਗੁਰੂ ਦੀਆਂ ਸੰਗਤਾਂ ਦੇ ਦਰਮਿਆਨ ਤੱਪੜ ਉੱਪਰ ਰਹਿਣਾ ਪਿਆ। ਫਿਰ ਸੁਭਾਗੇ ਦਰਸ਼ਨ ਹੋਏ ਸੀ। ਹਰਦਾਰ ਛੱਡਣ ਤੋਂ ਬਾਅਦ, ਬਾਦਸ਼ਾਹ ਭਗਵਾਨ ਨੂੰ ਬੇਟਣ ਤੋਂ ਬਾਅਦ, ਇੱਕ ਮੈਂ ਬੇਨਤੀ ਕਰਦੇ ਹਾਂ। ਦਾਸ ਜਦੋਂ ਆਏ ਸਨ, ਮੇਰੇ ਕੁਝ ਵੀਰ ਭੈਣਾਂ ਪੰਗਤ ਵਿੱਚ ਬੈਠੇ ਭੋਜਨ ਛੱਡ ਰਹੇ ਸਨ। ਉਹ ਆਪਣੇ ਤੌਰ ਤੇ ਮੈਨੂੰ ਸਤਿਕਾਰ ਦੇਣ ਲਈ ਉੱਠ ਕੇ ਖਲੋ ਗਏ ਸਨ। ਮੈਂ ਦਰਦ ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗਾ, ਜਦੋਂ ਤੁਸੀਂ ਗੁਟਕਾ ਲੈ ਕੇ ਬਾਣੀ ਪੜ੍ਹਦੇ ਹੋ, ਜਾਂ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋ, ਜਾਂ ਪੰਗਤ ਵਿੱਚ ਬਹਿ ਕੇ ਲੰਗਰ ਛਕਦੇ ਹੋ, ਕਿਤਨਾ ਵੱਡਾ ਕੋਈ ਵਿਅਕਤੀ ਆ ਜਾਏ, ਮਨ ਵਿੱਚ ਸਤਿਕਾਰ ਰੱਖੋ, ਉੱਠ ਕੇ ਨਹੀਂ ਖੜਨਾ। ਫਿਰ ਸੰਗਤ ਔਰ ਪੰਗਤ ਦੀ ਬਿਦ ਵੀ ਹੁੰਦੀ ਹੈ। ਗੱਜ ਕੇ ਬੋਲੋ ਸਾਧੂ, ਕਿਉਂਕਿ ਸੰਗਤ ਵਿੱਚ ਵੀ ਗੁਰੂ ਅਮਰਦਾਸ ਜੀ ਵਰਤਦੇ, ਪੰਗਤ ਵਿੱਚ ਵੀ ਗੁਰੂ ਅਮਰਦਾਸ ਜੀ ਵਰਤਦੇ। ਉਸ ਵੇਲੇ ਮੇਰੇ ਅਰਗੇ ਕੁਛ ਬੰਦੇ ਦਾ ਸਤਿਕਾਰ ਇਸ ਢੰਗ ਨਾਲ ਨਾ ਕਰਿਆ ਕਰੋ, ਪੰਗਤ ਵਿੱਚ ਬੈਠੇ ਭੋਜਨ ਛਕਿਆ ਕਰੋ, ਆਪਣੇ ਮਨ ਚ ਪਿਆਰ ਹੋਣਾ ਤੇ ਚਾਹੀਦਾ ਹੀ ਇੱਕ ਦੂਜੇ ਲਈ, ਪਰੰਤੂ ਜਦੋਂ ਸੰਗ ਚ ਬਹਿ ਕੇ ਕੋਈ ਵੀ ਵਿਅਕਤੀ ਆ ਜਾਏ ਉੱਠ ਕੇ ਨਹੀਂ ਖੜਨਾ। ਦੀਵਾਨ ਦੀ ਗੁਰੂ ਮਹਾਰਾਜ ਦੀ ਬੇਦਵੀ, ਜਦੋਂ ਪੰਗ ਚ ਭੋਜਨ ਛਕਦੇ ਹਾਂ ਉਦੋਂ ਵੀ ਇਸ ਅਦਬ ਨੂੰ ਕਾਇਮ ਰੱਖਣਾ, ਇਹ ਦਾਸ ਦੀ ਬੇਨਤੀ ਨੂੰ ਆਪ ਜੀ ਸਾਰਿਆਂ ਨੇ ਪ੍ਰਵਾਨ ਕਰਨਾ। ਸੋ ਸਾਹ ਸੰਗਤ ਜੀ, ਸੋ ਇਸ ਕਰਕੇ ਤੁਸੀਂ ਸਾਰੇ ਆਪੋ ਆਪਣੇ ਇਲਾਕਿਆਂ ਵਿੱਚ ਸਾਰੇ ਸਿੰਘ ਅੰਮ੍ਰਿਤਧਾਰੀ ਸਹਿਜਧਾਰੀ ਵੀਰ ਵੀ ਜਿੰਨੇ, ਇਸ ਨੂੰ ਆਪਣਾ ਫਰਜ਼ ਸਮਝੋ ਕਿ ਜੇ ਅਸੀਂ ਇੰਗਲੈਂਡ ਵਾਲਿਆਂ ਨੇ ਸੇਵਾ ਕੀਤੀ ਹੈ, ਜੇ ਕੱਲ ਇਹ ਨਾ ਹੋਵੇ ਵੀ ਇੰਗਲੈਂਡ ਵਾਲਿਆਂ ਨੇ ਹਾਥੋਂ ਨਹੀਂ ਕੀਤੀ, ਤਾਂ ਕਿੱਥੇ ਬੋਲੋ ਸਾਧਨਾ। ਬਾਬੇ ਕਹਾਰਪੁਰ ਵਾਲਿਆਂ ਤੇ ਕਿਸੇ ਨੇ ਸ਼ਿਕਾਇਤ ਕਰਤੀ, ਇਹਨਾਂ ਕੋਲ ਰੁਪਏ ਬਣਾਉਂਦੀ ਮਸ਼ੀਨ ਹੈ, ਬੜੇ ਬੜੇ ਗੁਰਦੁਆਰੇ ਬਣਾਈ ਜਾਂਦੇ, ਪੈਸੇ ਪਤਾ ਨੀ ਕਿੱਥੋਂ ਆਉਂਦੇ, ਅੰਗਰੇਜ਼ ਦਾ ਰਾਜ ਸੀ ਅਫਸਰ ਆ। ਸੰਤ ਜੀ ਤੁਹਾਡੇ ਕੋਲੋਂ ਦੀ ਸ਼ਿਕਾਇਤ ਹੈ, ਤੁਹਾਡੇ ਕੋਲ ਰੁਪਏ ਬਣਾਉਣ ਦੀ ਮਸ਼ੀਨ ਹੈ, ਮਹਾਂਪੁਰਸ਼ ਕਹਿੰਦੇ ਹੈਗੀ ਹੈ, ਅੱਗੇ ਲਿਆਓ ਜੀ ਦਿਓ। ਫਿਰ ਕਹਿੰਦੇ ਦਿੰਦੇ ਆ ਪਹਿਲਾਂ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਜਲ ਪਾਣੀ ਤੇ ਲੰਗਰ ਪਾਣੀ ਛੱਕ ਲਓ, ਫਿਰ ਗੱਲ ਕਰਦੇ। ਜਲ ਪਾਣੀ ਲੰਗਰ ਪਾਣੀ ਸ਼ਿਕਾਇਤ ਤਾਂ ਕਹਿੰਦੇ ਬਹਿ ਜਾਓ ਭਾਈ, ਕਹਿੰਦੇ ਅਸੀਂ ਵੀ ਕਾਰਜ ਬਣਾਉਂਦੇ ਹਾਂ, ਮੈਂ ਦਿੱਤਾ 50,000, ਤੁਸੀਂ ਦੱਸੋ ਕਿ ਕੀ ਦਿਓਗੇ, ਕੋਈ 10 ਕੋਈ 5 ਕੋਈ 3 ਦੋ ਰੁਪਏ ਦਿੱਤੀ ਕਿਸੇ ਦੀ ਚੜ੍ਹਦਾ ਸੀ, ਉੱਥੇ ਰੁਪਇਆ ਦਿਨ 4,00,000 ਹੋ ਗਏ। ਕਹਿਣ ਲੱਗੇ ਸਾਡੀ ਆਹ ਮਸ਼ੀਨ ਲੈ ਜਾਓ ਚੁੱਕੇ, ਗੱਜ ਕੇ ਬੋਲੋ ਸਾਡੀ ਮਸ਼ੀਨ ਤਾਂ ਸਾਰਾ ਸੰਗਤ ਹੀ ਹੈ, ਸੰਗਤ ਜਿਹੜੀ ਹੈ ਜੋ ਚਾਹੇ ਕਰ ਸਕਦੀ, ਕਿਉਂਕਿ ਗੁਰੂ ਆਪ ਸੰਗਤ ਵਿੱਚ ਵਰਤਦਾ, ਸੰਗਤ ਵਿੱਚ ਮਹਾਰਾਜ ਨੇ ਕਲਾ ਰੱਖੀ। ਇਸ ਕਰਕੇ ਇਹ ਤੁਹਾਡੇ ਤੇ ਕੋਈ ਕਾਰਜਾਂ ਟੈਕਸ ਨਹੀਂ, ਸ਼ਰਧਾ ਮੁਤਾਬਕ ਜੋ ਵੀ ਦਾਨ ਕਰੋ। ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਨੇ ਗੁਰਦੁਆਰਿਆਂ ਦੇ ਮੂਹਰੇ ਇੱਕ ਟੋਕਰਾ ਰੱਖਿਆ, ਅੱਜ ਵੀ ਕਾਰਜ ਦਿਵਾਲਾ ਰੱਖਦੇ, ਅਨਾਊਂਸ ਕੀਤਾ ਜਾਂਦਾ ਵੀ ਸ਼ਰਧਾ ਦਾ ਦਾਨ ਪਾਓ। ਕਈ ਪ੍ਰੇਮੀ ਮਹਾਂਪੁਰਸ਼ਾਂ ਨੂੰ ਇਹ ਕਹਿੰਦੇ ਆ ਅਸੀਂ ਇਕੱਲੇ ਹੀ ਗੁਰਦੁਆਰਾ ਬਣਾ ਦਿੰਦੇ, ਕਹਿੰਦੇ ਤੁਹਾਡੇ ਪਿਓ ਦੀ ਜਗੀਰ ਨੀ, ਤੁਸੀਂ ਇਕੱਲੇ ਬਣਾ ਦਿਓਗੇ। ਇਹ ਸੰਗਤ ਦੀ ਮਲਕੀਅਤ, ਸੰਗਤ ਦੀ ਧਰਮ ਦੀ ਕਿਰਤ ਨਾਲ ਬਣ ਜਿੰਨੀ ਜਿੰਨੀ ਸ਼ਰਧਾ, ਇਸ ਕਰਕੇ ਤੁਸੀਂ ਗੁਰਮੁਖ ਪਿਆਰਿਓ, ਜਿੰਨੀ ਜਿੰਨੀ ਤੁਹਾਡੀ ਸ਼ਰਧਾ ਇਹਦੇ ਵਿੱਚ ਯੋਗਦਾਨ ਪਾ ਕੇ ਸੇਵਾ ਨੂੰ ਪੂਰਾ ਕਰੋ। ਖੇੜਾ ਸਾਹਿਬ ਤੁਹਾਡੇ ਇੱਥੇ ਰਹਿੰਦੇ, ਰਸੀਦ ਲੈਣੀ ਤੋਂ ਹੁਣ ਵੀ ਆਏ ਆ, ਲੈ ਸਕਦੇ ਹਾਂ। ਤੇ ਜੇ ਆਪ ਕੋਈ ਡਰਾਫਟ ਬਣਾ ਕੇ ਜਾਂ ਹੱਥੀਂ ਜਾ ਕੇ ਦਾਤੀ ਸੇਵਾ ਕਰਨੀ ਹੈ ਜਾਂ ਸਮਾਨ ਪਹੁੰਚਾਉਣ ਦੀ ਕਰਨੀ ਹੈ, ਇਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਹਾਡੇ ਉੱਤੇ। ਸੋ ਇਸ ਕਰਕੇ ਮੈਂ ਬਹੁਤਾ ਹੁਣ ਇਸ ਪਾਸੇ ਬੇਨਤੀ ਨਾ ਕਰਾਂ। ਸੁਲਤਾਨਪੁਰੋਂ ਸਿੱਖੀ ਕਿਵੇਂ ਪ੍ਰਾਰੰਭ ਹੋਈ, ਉੱਥੇ ਦੀ ਮਹਾਨਤਾ ਮੈਂ ਸੰਖੇਪ ਅੱਖਰਾਂ ਚ ਬੇਨਤੀ ਕਰ ਦਿੱਤੀ ਹੈ। ਇਸ ਕਰਕੇ ਕਿ ਜਿਹੜੀ ਜਗ੍ਹਾ ਤੋਂ ਸਿੱਖੀ ਦਾ ਸੁਨਾ ਪ੍ਰਾਰੰਭ ਹੋਇਆ ਤੇ ਜੇ ਉੱਥੇ ਸੰਗਤਾਂ ਨਹਾਉਣ ਤੋਂ ਔਖੀਆਂ ਹੋਣ, ਇਸ ਗੱਲ ਦੀ ਸ਼ਰਮ ਤਾਂ ਸਾਨੂੰ ਨਹਾਉਣ ਵਾਲਿਆਂ ਨੂੰ ਹੋਏਗੀ ਨਾ। ਤਾਂ ਕਿੱਥੇ ਬੋਲੋ, ਇਹ ਸਰੋਵਰ ਦੀ ਲੰਬਾਈ 300 ਫੁੱਟ, 170 ਫੁੱਟ ਚੌੜਾ, 8 ਕੋਨੇ ਹੋਣਗੇ, ਦੁਬਲੇ 2 ਕੋਨੇ ਹੋਣਗੇ, 2 ਪੁਲ ਹੋਣਗੇ, ਇਹਦੇ ਉੱਪਰੇ ਅਜਾਇਬ ਘਰ ਤੇ ਲਾਇਬ੍ਰੇਰੀ, ਕਿਉਂਕਿ ਦਰਬਾਰ ਸਾਹਿਬ ਉਦੋਂ ਹਮਲੇ ਵਿੱਚ ਲਾਇਬ੍ਰੇਰੀ ਤਬਾਹ ਹੋ ਗਈ। ਇਸ چیز نو وہ قرار دیا ہوا یہ لائبریری اس جگہ سے بنائی جائے جتوں گرو نانک صاحب نے گیان کا مارگ شروع کیا گج کے بولو سجنا اور گرمت کالج بنا کا ٹیچا کیوں رکھا گیا اج گردوار کے جوگ پاٹھی گیانی کے راگی نہیں لگ رہا جی یہو جا کالج تھی بنا لو جتوں بچے سکشت کیتے جان جڑے سارے سارے گردوار کی یوگتا لے کے اتوں کے پربندھ نوگل سچارا کے پوتر بنا سکن وہ گرمت کالج اس نگری بنایا جائے جتوں گرمت کا اپدیش دینی گرو نانک پورے سن گج کے بولو بےنتیاں میں کر دیتی ہوں تھی سارے سیانے ہو اس کر کے یہ تمہیں سارا قدم آپ کرنا چاہیے گا آؤ آپ جو گرو صاحب کا حکم نامہ اس کی وچار کر لیے کیونکہ بانی تو اگے ہی وچار مانا سی اس بانی دوارا اپنی وچار کرنی گج کے بولو سادھنا بانی اگے وچاری ہوئی یہ بھی کی وچار کرنی ہے یہ دوارا ابھی وچار کرنی کہ بانی کی کہتی ابھی کی کرتے بانی سانو کی بنا ابھی کی بنے ہوئے بانی سانو کی بان کا اپدیش دیں ابھی کی بننا چاہتے اس کر کے پنجویں پاتشاہ کا پوتر شبد ہے سو باہر میں گھر میں بانی ہے گرو گرانتھ صاحب کے اندر بانی ستارا گھر تک آئی گھر کہہ لو تال کہہ لو ایک ہی گل ہے کیونکہ جوڑی کے تال ہوں سج کے بولو سب ان تالوں کی گنتی کوئی نہیں بےنت تال گربانی کے ستارا سالوں تک گنتی پڑتال شبد بھی آیا پڑتال کا مطلب ہوں پڑ پڑ تال پہن سالوں میں تال دے جان اس پڑتال کہہ دیں ان پڑتال کرنا کھوج کرنا بھی کہہ دیں تناسری مان کا پنجواں گھر بار تناسری راگ ہے پنجویں پاتشاہ شری گرو ارجن دیو جی مہاراج بارہویں گھر شبد اچارن کرتے ہیں ایک اومکار ستگر پرساد ایک جو ادویت روپی اومکار پرکاش روپ نام بات اچارن کر لوک پرلوک میں رکھا کرنے والا اومکار کے تریٹ بھید ویدانتیاں نے منے اس ڈھائی ماترا بھی منیا ساڑھے تین ماترا بھی ساڑھے چار ماترا بھی اور اماتر روپ میں ودوانا نے منیا اومکار کا جڑا جاپ ہے جوگیاں دے مت وچ پرانا نوں دسم دوار لے جان والا بھگتی مارگ والیاں دے من وچ پریم تے شردا بھگتی نوں پیدا کرن والا گیان کانڈیاں دے مت وچ اوہنکار گیان دا پرکاش پیدا کردا دھیانی لوکاں دے خیال وچ اوہنکار دوارا دھیان وچ ایکتی سمادھی دا آنند پیدا ہوندا اس طرح ودواناں دے مت وچ جڑا اوہنکار دا جاپ کردا ہے ورودیاں توں اندر دے دشمنوں کی باہر کے دشمنوں کو رکھا بھی کرتا یہ بہت ارتھ ہیں سو اس کر کے سار سنگ جی ایک جو ادویت سروپی ایک ابدل ہے یہ تین سالوں میں بدلتا نہیں یہ بھاگ نہیں ہوں اس کر کے انت میں پایا گیا اوہنکار شبد میں لکھا گیا جڑی کے اوپر کار ہے یہ اماتر روپی باقی یہ سار سنگ جی تین ہی دیوتیا برما وشنو شیو نو پیدا کرنے والا کار جی مایا کی بھی پرتیق ہے ایک تو مایا ہوئی مایا تو تین گن اور تین دیوتے باقی سارے سنسار کی سجنا ہوئی وہ جڑا ہے تھا اوہنکار وہ بھائی پرکاش روپ ہے وہ پراپتی اِسی ستگران کی پرساد کرپا دوارا کر سکتے ہیں کیونکہ دنیا کا کوئی بھی دھندا کوئی بھی کرتاب استاد اور گرو دن سدھ نہیں ہوتا پرمار کی گل سدھ کرنے واسطے بھی ستگرو کی لوڑ ایک تو گرو ایک گرو ایک ستگرو تو گرو جی سان پٹھے مت دیں پٹھے پاس کی سکھیا دیں چوریاں جاری جوا کلا بھی عمل نوشیاں دی گرو پہنیا دنیاوی استاد جڑے سان دنیاوی گنا کی سکھیا دیں تو انہوں بہت چنگے ستگرو پہنیا جڑا ساڈے ہردے سے سات کا پرکاش پیدا کرتے ہیں ستگرو جن جانے ستگرو سرس کا ناؤ سرس کا سن سے گزرا نانک ارگن گاؤ پہنچ گرو کئی طرح کے ودوانا نے منے کوئی پرنگی گرو ہے سو اس طرح صاحب سنگ جی کوئی دیپک گرو ہے اس طرح کے اصلی گرو کہڑا جڑا دیوے وقت پرکاش پیدا کری وہ گرو وڈا منیا کوئی پارک گرو ہے کوئی چندن گرو ہے جی پارک ستاں دھاتاں سونا دھاتا لیکن پارک نہیں بنا اس طرح چندن کچھ وشیش دراخت چندن بنا دیتا پرنگی جس طرح کیڑا جنوب منہ لا رہا ہے اپنے ورگا کیڑا بنا دیتا
ਸੋ ਇਸੇ ਤਰ੍ਹਾਂ ਅਸਲੀ ਦੀਪਕ ਹੈ ਜਿਵੇਂ ਦੀਵੇ ਤੋਂ ਬੇਅੰਤ ਦੀਵੇ ਜਗਾ ਲੈਂਦੇ ਹਨ। ਅਸਲੀ ਦੀਪਕ ਗੁਰੂ ਕਿਹੜਾ ਜਿਹੜਾ ਬੇਅੰਤਾਂ ਦੇ ਹਿਰਦੇ ਵਿੱਚ ਗਿਆਨ ਜੋਤੀ ਦਾ ਪ੍ਰਕਾਸ਼ ਕਰਦੇ ਨੇ। ਸਤਿਗੁਰ ਸਭ ਦੇ ਆਜਾਰੋ ਦੀਪਾ ਬਿਨ ਚੋ ਅੰਧਕਾਰ ਤੇ ਮੰਦਰ ਰਤਨ ਕੋਟੜੀ ਖੁੱਲੀ ਅਨੂਪਾ। ਇਸ ਕਰਕੇ ਉਹਨੂੰ ਸਤਿਗੁਰੂ ਸ਼ਬਦ ਨਾਲ ਸੱਤ ਕੀ ਚੀਜ਼ ਹੈ ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਤ੍ਰੈ ਕਾਲ ਅਵਾਸ ਸੰਸਪਤ ਨੂੰ ਜਿਹੜਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ ਉਹਨੂੰ ਸੱਤ ਕਹਿੰਦੇ। ਦੋ ਨਾਮ ਅੰਧੇਰੇ ਦਾ ਰੂਹ ਨਾਮ ਪ੍ਰਕਾਸ਼ ਦਾ, ਉਹ ਸੱਤ ਵਸਤੂ ਕੌਣ ਪਰਮੇਸ਼ਰ ਹੈ ਔਰ ਕਈ ਵਾਰੀ ਸਰਦਾਰ ਨੂੰ ਧਾਰ ਕੇ ਗੁਰੂ ਦੇ ਰੂਪ ਵਿੱਚ ਪ੍ਰਗਟ ਹੁੰਦਾ। ਸਾਡੇ ਹਿਰਦਿਆਂ ਦਾ ਅਗਿਆਨ ਜਿਹੜਾ ਉਹਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਨੇ, ਕਿਉਂਕਿ ਗਰੀ ਧਾਤੂ ਤੋਂ ਗੁਰੂ ਸ਼ਬਦ ਬਣਿਆ ਬਿਆਨ ਕਰਨ ਦੇ ਅਨੁਸਾਰ। ਗਰੀਬ ਮੈਨੇ ਹੁੰਦਾ ਨਿਗਲ ਜਾਣਾ, ਭੱਖਣ ਕਰ ਜਾਣਾ, ਖਾ ਜਾਣਾ। ਜਿਹੜਾ ਸਾਡੇ ਅਗਿਆਨ ਨੂੰ ਭੱਖਣ ਕਰ ਜਾਵੇ ਅਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ, ਗਿਰਨਾਥੀ ਤਤਨ ਵਿਧੀ ਗੁਰੂ। ਔਰ ਅਗਿਆਨ ਨੂੰ ਭੱਖਣ ਕਰ ਲੈ ਅਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿ ਦਿੰਦੇ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਪ੍ਰਸਾਦ ਨਾਮ ਅੰਦਰ ਦਾ ਵੀ, ਪ੍ਰਸਾਦ ਨਾਮ ਅੰਦਰ ਦਾ ਵੀ, ਜਿਹੜਾ ਸਾਡੇ ਹਿਰਦੇ ਦੇ ਅੰਦਰ ਪ੍ਰਸਾਦ ਕਿਰਪਾ ਕਰਕੇ ਗਿਆਨ ਦਾ ਪ੍ਰਕਾਸ਼ ਪੈਦਾ ਕਰਦੇ ਨੇ ਉਸ ਨੂੰ ਸਤਿਗੁਰੂ ਕਹਿੰਦੇ। ਜਿਹਦਾ ਪ੍ਰਕਾਸ਼ ਹੋਣਾ ਉਹ ਓਮਕਾਰ ਹੈ, ਜਿਹਦੇ ਦੁਆਰਾ ਹੋਣਾ ਉਹ ਓਮਕਾਰ ਦਾ ਨਾਮ ਹੈ। ਗੱਜ ਕੇ ਬੋਲੋ ਸਤਿਗੁਰੂ, ਕਿਉਂਕਿ ਨਾਮ ਦੁਆਰਾ ਹੀ ਨਾਮੀ ਦਾ ਪ੍ਰਕਾਸ਼ ਹੁੰਦਾ। ਨਾਮ ਔਰ ਨਾਮੀ ਦੋਨੋਂ ਹੀ ਅਭੇਦ ਰੂਪ ਹਨ। ਸਮਾਂ ਬਹੁਤਾ ਹੋ ਗਿਆ, ਢਾਡੀ ਸਿੰਘ ਆਏ ਬੈਠੇ ਹਨ। ਸੋ ਨਾਮ ਬਾਰੇ ਮੈਂ ਬੇਨਤੀ ਅਗਲੇ ਵਿਚਾਰਾਂ ਵਿੱਚ ਜਦੋਂ ਸਮਾਂ ਮਿਲਿਆ ਕਰਾਂਗਾ। ਨਾਮ ਕੀ ਚੀਜ਼ ਹੈ, ਨਾਮ ਦੀਆਂ ਕਿੰਨੀਆਂ ਕਿਸਮਾਂ, ਨਾਮ ਕਿਵੇਂ ਜਪਿਆ ਜਾਂਦਾ ਔਰ ਨਾਮ ਦੇ ਅਸਥਾਨ ਔਰ ਭੇਦ ਕੀ ਹਨ, ਨਾਮ ਜਪਣ ਦਾ ਮਹਾਤਮ ਕੀ ਹੈ, ਨਾਮ ਜਪਣ ਨਾਲ ਅਨਹਦ ਸ਼ਬਦ ਨੂੰ ਅਸੀਂ ਕਿਵੇਂ ਸੁਣ ਸਕਦੇ ਹਾਂ, ਇਹ ਵਿਚਾਰ ਅਗਲੇ ਸਮੇਂ ਵਿੱਚ ਕੀਤੇ ਜਾਣਗੇ। ਬੰਦਨਾ ਹਰ ਬੰਦਨਾ ਗੁਣ ਗਾਵਾ ਗੋਪਾਲ ਰਾਏ। ਪ੍ਰਭੂ ਦੀ ਆਗਿਆ ਬੜੀ ਅੰਬੇਡ ਹੈ। ਅੱਜ ਮਹਿਤਾ ਸਾਹਿਬ ਮਹਾਂਪੁਰਸ਼ਾਂ ਵੱਲੋਂ ਆਗਿਆ ਸੀ ਦਾਸ ਨੂੰ, ਬਾਬਾ ਠਾਕਰ ਸਿੰਘ ਵੱਲੋਂ, ਕਿਉਂਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਪਵਿੱਤਰ ਬਰਸੀ ਅੱਜ ਉੱਥੇ ਮਨਾਈ ਜਾ ਰਹੀ। ਮਹਾਂਪੁਰਸ਼ਾਂ ਨੇ ਕਿਹਾ ਸੀ ਵੀ ਕਥਾ ਦੀ ਸੇਵਾ ਇੱਥੇ ਨਿਭਾਉਣੀ। ਉਹ ਪਿਛਲੇ ਦਿਨਾਂ ਹੀ ਪਟਿਆਲੇ ਜ਼ਿਲ੍ਹੇ ਇੱਕ ਸਮਾਗਮ ਵਿੱਚ ਇਕੱਤਰ ਹੋਏ ਸਨ। ਕੀਰਤਨ ਦਰਬਾਰ ਸੀ, ਸੰਤ ਹਰੀ ਸਿੰਘ ਸਰਹੰਦ ਦੇ ਇਲਾਕੇ ਇੱਕ ਮਹਾਂਪੁਰਸ਼ ਹੈ, ਉਹਨਾਂ ਵੱਲੋਂ ਰੱਖਿਆ ਗਿਆ ਸੀ। ਸੋ ਬਾਬਾ ਜੀ ਵੀ ਆਏ ਸਨ ਜਥੇ ਸਮੇਤ, ਦਾਸ ਵੀ ਗਏ ਸਨ। ਸੋ ਪ੍ਰਭੂ ਦੀ ਆਗਿਆ ਬੜੀ ਹੈ ਲੇਟ ਮੈਂ ਆਉਣਾ, ਮੈਂ ਕੀ ਚਾਹੁੰਦਾ ਦਿਨ 19 ਲੇਟ ਤੁਹਾਡੇ ਕੋਲ ਆਇਆ। 25 ਤਰੀਕ ਦੀ ਟਿਕਟ ਬੁੱਕ ਕਰਕੇ ਭੇਜੀ ਸੀ ਪਰ ਨੌਕਰ ਤੇ ਨਰਦਾ ਸੀ। ਵਾਹਿਗੁਰੂ ਦੀ ਆਗਿਆ ਤੇ ਨੌਕਰ ਆਪਣੀ ਮਰਜ਼ੀ ਨਹੀਂ ਨਾ ਕਰ ਸਕਦਾ, ਜਿੱਥੇ ਪ੍ਰਭੂ ਦਾ ਹੁਕਮ ਹੈ ਜਾਣਾ ਪੈਂਦਾ। ਸੋ ਇਸ ਕਰਕੇ ਬਾਬਾ ਜੀ ਤੋਂ ਹੁਣ ਖਿਮਾ ਤਾਂ ਜਾਂ ਪੱਤਰ ਦੁਆਰਾ ਮੰਗਾਂਗੇ ਜਾਂ ਉੱਥੇ ਜਾ ਕੇ ਮੰਗਾਂਗੇ, ਕੱਜ ਕੇ ਬੋਲੋ ਸਾਧਨ। ਸੋ ਵਾਹਿਗੁਰੂ ਦਾ ਹੁਕਮ ਇਸ ਤਰ੍ਹਾਂ ਦਾ ਹੈ, ਬੰਦਨਾ ਹਰ ਬੰਦਨਾ, ਬੰਦਨਾ ਹਰ ਬੰਦਨਾ, ਹਰੀ ਪਦ ਜੜਾਣਾ, ਇਹ ਡੇਲੀ ਦੀਪਕ ਦੀ ਨਿਆਂ ਹੈ। ਜਿਵੇਂ ਸਾਧਨ ਤੇ ਦੀਵਾ ਰਾਤਰੀ ਅੰਦਰ ਵੀ ਪ੍ਰਕਾਸ਼ ਕਰਦਾ ਤੇ ਬਾਹਰ ਜੜਾ ਹਰੀ ਸ਼ਬਦ ਵਾਹਿਗੁਰੂ, ਇਹ ਲੋਕ ਦਾ ਵੀ ਪ੍ਰਕਾਸ਼ਕ ਹੈ ਤੇ ਪਰਲੋਕ ਦਾ ਵੀ ਪ੍ਰਕਾਸ਼ਕ ਹੈ। ਇਸ ਕਰਕੇ ਉਹ ਜਿਹੜਾ ਹਰੀ ਵਾਹਿਗੁਰੂ ਉਹ ਵੰਦਨਾ ਕਰਨੇ ਯੋਗ ਹੈ, ਐਸ ਲੋਕ ਚ ਵੀ ਅਤੇ ਪਰਲੋਕ ਵਿੱਚ ਵੀ। ਦੀਪਤਾ ਅਲੰਕਾਰ ਦੁਆਰਾ ਇਹ ਬਾਣੀ ਉਚਾਰਨ ਕੀਤੀ ਜਾ ਰਹੀ ਹੈ, ਸਿੰਘਾ ਬਲੋਕਨੀ ਛੰਦ ਦੁਆਰਾ। ਜਿਵੇਂ ਸ਼ੇਰ ਇੱਕ ਅੱਖ ਨਾਲ ਅੱਗੇ ਵੇਖਦਾ, ਇੱਕ ਨਾਲ ਪਿੱਛੇ, ਭਾਵ ਅਗਲੇ ਪਿਛਲੇ ਦੁਸ਼ਮਣ ਤੋਂ ਸੁਚੇਤ ਰਹਿੰਦਾ। ਸਿੰਘ ਉਹ ਹੀ ਆ ਜਿਹੜਾ ਅਗਲੇ ਅੰਦਰ ਦੇ ਦੁਸ਼ਮਣਾਂ ਤੋਂ ਵੀ ਬਾਹਰ ਦੇ ਦੁਸ਼ਮਣਾਂ ਤੋਂ ਵੀ ਸੁਚੇਤ ਰਹੇ। ਸੋ ਇਸ ਕਰਕੇ ਜਿਹੜਾ ਵਾਹਿਗੁਰੂ ਦੀਪਤਾ ਅਲੰਕਾਰ ਹੁੰਦਾ, ਜਿਹੜਾ ਇੱਕ ਪਦ ਵਾਰ ਵਾਰ ਆਵੇ, ਕਿੱਥੇ ਬੰਦਨਾ ਸ਼ਬਦ ਦੋ ਵਾਰੀ ਦੱਸਾਂ, ਤੀਜੀ ਵਾਰੀ ਅਸੀਂ ਆਪ ਉੱਪਰੋਂ ਅਧਿਆਹਾਰ ਕਰਾਂਗੇ। ਕਿਉਂਕਿ ਜਿਵੇਂ ਕਈ ਦਾ ਰੋਟੀ ਲਾਇਆ ਉੱਥੇ ਦਾਲ ਸਬਜ਼ੀ ਉੱਪਰੋਂ ਉਹਨੂੰ ਲਿਆਉਣੀ ਪੈਂਦੀ ਹੈ ਦਿਨ ਵਰਤਾਉਣਾ ਹੋਵੇ। ਇਸ ਤਰ੍ਹਾਂ ਜੋ ਅਰਥ ਕਰੀਦੇ ਦੋ ਵਾਰੀ ਕੋਈ ਪਾਠ ਆਵੇ ਉਹ ਮਨ ਬਾਣੀ ਸਰੀਰ ਕਰਕੇ ਇਸ ਗੱਲ ਦਾ ਸੰਕੇਤ ਹੁੰਦਾ। ਇਸ ਕਰਕੇ ਮਨ ਬਾਣੀ ਸਰੀਰ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਨਮਸਕਾਰ ਕਰਨੇ ਯੋਗ ਹੈ। ਗੁਣ ਗਾਵੋ ਗੋਪਾਲ ਰਾਏ, ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਰੱਖਿਅਕ ਰਾਏ ਰਾਜਾ ਰੂਪੀ ਰਾਏ ਪ੍ਰਕਾਸ਼ ਰੂਪ, ਉਸ ਵਾਹਿਗੁਰੂ ਦੇ ਗੁਣਾਂ ਨੂੰ ਗੁਰਮੁਖ ਪਿਆਰਿਓ ਗਾਉਣਾ ਕਰੋ। ਇਹ ਪੰਜਵੇਂ ਪਾਤਸ਼ਾਹ ਜੀ ਆਗਿਆ ਕਰ ਰਹੇ ਹਨ। ਰਾਹਾਓ ਵਿਸ਼ਰਾਮ ਦੇ ਕੇ ਗਰੀਬ ਨੂੰ ਆ ਜੀ ਫਰਮਾਉਂਦੇ ਹਨ। ਵਡਾ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਨਾਲ ਮਹਾਂਪੁਰਸ਼ਾਂ ਦੀ ਸੰਗਤ ਮਿਲਦੀ ਹੈ। ਗੁਰੂ ਜੋ ਦੇਵਾ ਪ੍ਰਕਾਸ਼ ਰੂਪ ਹਨ, ਵਿਚਰਿਆਂ ਭਾਗਾਂ ਨਾਲ ਉਹਨਾਂ ਦੀ ਸੰਗਤ ਮਿਲਦੀ, ਉਹਨਾਂ ਦੀ ਸੰਗਤ ਦਾ ਫਲ ਕੀ ਹੈ? ਕੂਟ ਅਪਰਾਧ ਮਿਟੇ ਹਰ ਸੇਵਾ, ਉਹਨਾਂ ਦੀ ਸੇਵਾ ਕਰਕੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ। ਵਾਹਿਗੁਰੂ ਦੇ ਦਰਬਾਰ ਦੀ ਸੇਵਾ ਐਸੀ, ਕਰੋੜਾਂ ਅਪਰਾਧ ਇਸ ਸੇਵਾ ਦੁਆਰਾ ਕੱਟੇ ਜਾਂਦੇ ਹਨ। ਚਰਨ ਕਮਲ ਜਾਤਾ ਮਨ ਰਾਪੈ, ਜਿਹਨਾਂ ਗੁਰਮੁਖ ਪਿਆਰਿਆਂ ਦਾ ਮਨ ਗੁਰੂ ਦੇ ਚਰਨ ਕਮਲਾਂ ਨਾਲ ਰਾਪੈ ਰੰਗਿਆ ਗਿਆ, ਭੋਗ ਅਗਨ ਤਿਸ ਜਨ ਨਾ ਵਿਆਪੈ, ਇਹ ਭੋਗ ਰੂਪੀ ਅਗਨੀ ਉਹਨਾਂ ਜਨਾਂ ਨੂੰ ਨਹੀਂ ਵਿਆਪਦੀ, ਬਾਕੀ ਸਾਰਾ ਸੰਸਾਰ ਚਿੰਤਾ ਅਨੁਕਿਹਾ ਬਣਾ ਕੇ ਇਹਦੇ ਵਿੱਚ ਕਰ ਰਿਹਾ। ਸਾਗਰ ਤਰਿਆ ਸਾਧੂ ਸੰਗੇ, ਇਹ ਜਿਹੜਾ ਸੰਸਾਰ ਸਾਗਰ ਹੈ ਤੇ ਮਹਾਂਪੁਰਸ਼ਾਂ ਦੀ ਸੰਗਤ ਕਰਨ ਤਰ ਜਾਈਦਾ, ਉਹ ਨਾਮ ਰੂਪੀ ਵਿੱਚ ਬਹਿਣੇ ਦੀ ਸਾਨੂੰ ਜਾਂਚ ਰੱਖ ਦਿੰਦੇ। ਫਿਰ ਗੁਰੂ ਮਹਾਰਾਜ ਇਸ ਬੇੜੇ ਨੂੰ ਭਾਈ ਪਾਰ ਲੈ ਜਾਂਦੇ ਹਨ, ਜਿਵੇਂ ਪੰਜਵੇਂ ਪਾਤਸ਼ਾਹ ਨੇ ਪੁੱਛਿਆ ਮਹਾਰਾਜ ਨਾਮ ਵਿਆਪਿਆ ਰੱਬ ਦੇ ਕਲਿਆਣਕਾਰੀ ਕਿਹੜਾ ਹੈ, ਆਪ ਕਿਰਪਾ ਕਰ ਦਿਓ। ਹਜ਼ੂਰ ਕਹਿਣ ਲੱਗੇ ਦਰਿਆ ਦੇ ਕਿਨਾਰੇ ਬੇਅੰਤ ਬੇੜੀਆਂ ਬੇੜੇ ਹੁੰਦੇ, ਇੱਕ ਬੇੜੇ ਚੱਲ ਚੁੱਕੇ, ਇੱਕ ਨੇ ਬੁੱਧਤਾ ਨੂੰ ਚੱਲਣਾ, ਇੱਕ ਨਾਲ ਨੂੰ ਮਨਜ਼ੂਰੀ ਮਿਲੀ ਹੋਈ ਚੱਲਣ ਦੀ, ਤੁਸੀਂ ਦੱਸੋ ਕਿ ਕਿਹੜੇ ਬੇੜੇ ਵਿੱਚ ਬਹਿਣਾ ਯੋਗ ਹੈ। ਕਹਿਣ ਲੱਗੇ ਜਿਹੜੇ ਮਨਜ਼ੂਰ ਹੋਇਆ ਜਿਹਨਾਂ ਦੀ ਹੁਣ ਵਾਰੀ। ਕਹਿੰਦੇ ਇਸੇ ਤਰ੍ਹਾਂ ਰੱਬ ਦੇ ਨਾਮ ਕੁੱਝ ਪੁਰਾਣੇ ਜ਼ਮਾਨੇ ਵਿੱਚ ਸਨ, ਕੁੱਝ ਭਗਤ ਲੋਕ ਗਾਹਾਂ ਰੱਖਣਗੇ, ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਨਾਮ ਜਹਾਜ ਹੈ ਜਣੇ ਸੂਤਰੇ ਪਾਰ, ਇਸ ਸ਼ਬਦ ਨੂੰ ਮਹਾਨਤਾ ਬਖਸ਼ਿਸ਼ ਕੀਤੀ। ਜਦੋਂ ਅਰਾਸੀ ਮਹਾਤਮਾ ਨੇ ਇਹ ਕਿੰਤੂ ਕੀਤੀ ਸੀ, ਅਸਲੀ ਸਤਨਾਮ ਮੰਤਰ ਹੈ ਸਿੱਖਣ ਦਾ ਵਾਹਿਗੁਰੂ ਨੇ, ਇਹ ਭੱਟਾਂ ਨੇ ਆਚਾਰਿਆ ਪੰਡਿਤ ਈਸ਼ਰ ਸਿੰਘ ਜੀ ਮਹਾਰਾਜ ਨਿਰਮਲੇ ਸਨ, ਜਿਹਨਾਂ ਨੂੰ ਕਲਯੁਗ ਕਹਿੰਦੇ ਸਨ, ਜਿੱਥੇ ਜਾਂਦੇ ਸਨ ਭੜਕੂ ਲੈ ਜਾਂਦਾ, ਕੋਈ ਵਿਦਵਾਨ ਉਹਨਾਂ ਮੁਹਰੇ ਬੋਲ ਨਹੀਂ ਸੀ ਸਕਦਾ। ਉਹਨੇ ਕਿਹਾ ਵਾਹਿਗੁਰੂ ਦੇ ਸ਼ਬਦ ਮੰਤਰ ਕਿਉਂ ਨੇ? ਕਹਿੰਦੇ ਇਹਦਾ ਅਰਥ ਕੋਈ ਨੀ। ਉਹਨੇ ਸੰਸਕ੍ਰਿਤ ਵਿੱਚ ਵਾਹਿਗੁਰੂ ਸ਼ਬਦ ਦਾ 5 ਅਰਥ ਕੀਤਾ। ਉਹ ਕਿਤੇ ਕਿਤੇ ਉਹਨਾਂ ਦੀ ਪੁਸਤਕ ਮਿਲਦੀ, ਅੱਜ ਸਿੱਖਾਂ ਵਿੱਚ ਮੁੜ ਕੇ ਕੋਈ ਕਿਸੇ ਮਾਂ ਨੇ ਇਹੋ ਜਿਹਾ ਵਿਦਵਾਨ ਨਹੀਂ ਜਮਾਇਆ ਜਿਹੜਾ ਉਸ 500 ਅਰਥ ਦੀ ਉਹਨਾਂ ਦੀ ਪੁਸਤਕ ਦਾ ਗਾਹਾਂ ਹੀ ਅਰਥ ਕਰ ਦੇਵੇ। ਔਰ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਤੁਸੀਂ ਇੰਨੇ ਅਰਥ ਬਾਜ ਲਓ, ਮੈਂ ਵਿਸ਼ਾਲ ਮਾਰਗ ਸੀ, ਜਦੋਂ ਇਹ ਤੋਂ ਵੱਧ ਟੱਪ ਜਾਵਾਂਗੇ ਤੇ ਗਾਹਾਂ ਦੇ ਅਰਥ ਫੇਰ ਕਰ ਦਿਆਂਗਾ, ਉਹਦੇ ਇਸ ਅਗੰਮੀ ਸ਼ਬਦ ਦੇ ਮੇਰੇ ਕੋਲ ਅਰਥ ਨਹੀਂ। ਗੱਜ ਕੇ ਪਰ ਕੋਈ ਵਿਦਵਾਨ ਇਹੋ ਜਿਹਾ ਜੰਮਿਆ ਹਾਲੇ ਤੇ ਨਜ਼ਰ ਨਹੀਂ ਆਇਆ ਜਿਸ ਨੇ ਉਸ ਮਹਾਂਪੁਰਖ ਦੀ ਪੁਸਤਕ ਦਾ ਅਨੁਵਾਦ ਹੀ ਕੀਤਾ ਹੋਵੇ ਕਿ ਸਿੱਖ ਸੰਗਤ 500 ਅਰਥ ਨੂੰ ਪੜ੍ਹ ਲੈਣ। ਸਾਗਰ ਤਰਿਆ ਸਾਧੂ ਸੰਗੇ, ਸਾਧੂਆਂ ਦੀ ਸੰਗਤ ਕਰਨ ਸੰਸਾਰ ਸਾਗਰ ਤਰਿਆ ਜਾਂਦਾ। ਨਿਰਭਉ ਨਾਮ ਜਪੋ ਹਰ ਰੰਗੇ, ਨਿਰਭਉ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਆਪਣੀ ਆਤਮਾ ਨੂੰ ਰੰਗਣ ਵਾਸਤੇ ਜਪਿਆ ਕਰੋ। ਪਰ ਤਨ ਦੁੱਖ ਕਿਛ ਪਾਪ ਨਾ ਪੀੜੇ, ਪਰਾਇਆ ਧਨ ਪਰਾਏ ਦੋਸ਼ ਕਿਸੇ ਪ੍ਰਕਾਰ ਦੇ ਪਾਪਾਂ ਨੂੰ ਕਿਹੜੇ ਕਰੇ ਨਾ ਕਾਰਨ ਆਵੈ ਨੇੜੇ। ਜਿਹੜਾ ਅਜਿਹਾ ਗੁਰਮੁਖ ਪਿਆਰਾ ਜਮਾਂ ਦਾ ਜੰਗਾਰ, ਜਿਹੜਾ ਜਿੰਦ ਦਾ ਬੈਰੀ ਜਮਾਂ ਦੇ ਦੂਰ ਧਿਆਨ, ਉਹਨਾਂ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੇ। ਜੰਦਾਰ ਸ਼ਾਸਤਰ ਵੀ ਮੰਨਿਆ ਜਿਹਦੇ ਦੁਆਰਾ ਪਾਪੀ ਉਹਾਂ ਦਾ ਉਹ ਘਾਤ ਕਰਦੇ, ਉਹ ਜੰਦਾਰ ਅਵਤਾਰ ਨੂੰ ਲੈ ਕੇ ਉਹਨਾਂ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੇ ਹਨ। ਜਿੰਦ ਦੇ ਜਿਹੜੇ ਅਰੀ ਬੈਰੀ ਹਨ, ਕ੍ਰਿਸ਼ਨ ਅਗਨ ਪ੍ਰਵਿਆਪ ਵਜਾਈ, ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਜਿਹੜੀ ਕ੍ਰਿਸ਼ਨਾ ਰੂਪੀ ਆਗਾ ਹੈ ਤੇ ਉਹਨਾਂ ਗੁਰਮੁਖਾਂ ਦੇ ਹਿਰਦੇ ਚੋਂ ਜਿਨ੍ਹਾਂ ਨੇ ਨਾਮ ਰੂਪੀ ਸੀਤਲ ਜਲ ਨੂੰ ਪਾਨ ਕੀਤਾ ਹੈ, ਜਾਂ ਗੁਰੂ ਨੇ ਗਿਆਨ ਦੀ ਵਰਖਾ ਕੀਤੀ ਜਿਨ੍ਹਾਂ ਹਿਰਦਿਆਂ ਤੇ ਵਜਾ ਦਿੱਤੀ ਹੈ। ਨਾਨਕ ਗੁਜਰੇ ਪ੍ਰਭ ਸਰਨ ਆਈ, ਜਿਹੜੇ ਪ੍ਰਭੂ ਕੀ ਸਰਣ ਵਿੱਚ ਆ ਗਏ ਉਹਨਾਂ ਦੀ ਕਿਰਪਾ ਦੁਆਰਾ ਉਹਨਾਂ ਗੁਰਮੁਖ ਪਿਆਰਿਆਂ ਦਾ ਉਧਾਰ ਹੋ ਗਿਆ। ਸੋ ਸਾਧ ਸੰਗਤ ਜੀ, ਇਹ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਖਸ਼ਿਸ਼ਮਈ ਗੁਰਬਾਣੀ ਦੇ ਵਿਚਾਰ, ਜਿਹਨੇ ਦਾਸ ਨੂੰ ਸੱਚੇ ਪਾਤਸ਼ਾਹ ਨੇ ਮਹਾਂਪੁਰਸ਼ਾਂ ਨੇ ਖੋਜੀ ਦਿੱਤੀ, ਪੂਰੇ ਅਨੁਸਾਰ ਬੇਨਤੀਆਂ ਕਰ ਦਿੱਤੀਆਂ। ਬਹੁਤ ਹੁਕਮਾਂ ਹੋਰ ਕਹੀਏ, ਹੁਕਮਾਂ ਬਿਆਨਤਿਆ ਥੋੜੀ ਕਹੀ ਹੈ। ਸਿਆਣੇ ਬੰਦੇ ਜਿਵੇਂ ਦਾਲ ਦਾ ਬਲਟੋ ਨਿਜਦਾ ਇੱਕ ਦਾਣਾ ਖਿਓ ਕੇ ਸਾਰੀ ਨਿਧੀ ਦਾ ਅਨੁਭਵ ਕਰ ਲੈਂਦੇ, ਇਸ ਤਰ੍ਹਾਂ ਥੋੜੇ ਗੁਰਬਾਣੀ ਦਾ ਵਿਚਾਰ ਸੁਣਨੇ ਨਾਲ ਗੁਰਬਾਣੀ ਦੀ ਮਹਾਨਤਾ ਦਾ ਦਾਨੇ ਬੰਦੇ ਅਨੁਭਵ ਕਰ ਲੈਂਦੇ ਹਨ ਕਿ ਇਸ ਬਾਣੀ ਦੀ ਮਹਾਨਤਾ ਕੀ ਹੈ। ਇਸ ਕਰਕੇ ਆਪ ਸਾਰੇ ਸਿਆਣੇ ਹੋ, ਮੇਰੀ ਮਤ ਥੋੜੀ ਹੈ, ਪਰ ਤੁਸੀਂ ਮਾਨ ਬਖਸ਼ਿਸ਼ ਕਰਦੇ ਹੋ ਕਿਉਂਕਿ ਬਖਤੇ ਸਤਿਗੁਰੂ ਜੀ ਆਪ ਹਨ, ਤੁਹਾਡੇ ਵਰਗਾ ਮੈਂ ਵੀ ਇੱਕ ਸਰੋਤਾ, ਇਹ ਉਪਦੇਸ਼ ਮੈਨੂੰ ਵੀ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ, ਜਿਹੜਾ ਵੀ ਧਾਰੇਗਾ ਪ੍ਰਭੂ ਲੋਕ ਪਰਲੋਕ ਉਹਦਾ ਸਵਾਦ ਦੇਣਗੇ। ਸੋ ਸਾਧ ਸੰਗਤ ਜੀ ਸਤਿਗੁਰੂ ਜੀ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪ ਨੂੰ ਹੰਭਾ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀਆਂ ਭਰਿਆ ਕਰੋ ਅਤੇ ਸਮੇਂ ਨੂੰ ਸਫਲਾ ਤੇ ਸੁਭਾਗਾ ਬਣਾਇਆ ਕਰੋ। ਸੋ ਸਾਧ ਸੰਗਤ ਜੀ ਹੁਣ ਢਾਡੀ ਸਿੰਘ ਆਏ ਹਨ, ਰਾਗੀ ਸਿੰਘਾਂ ਨੇ ਅੱਗੇ ਬੜੇ ਪਿਆਰ ਨਾਲ ਕੀਰਤਨ ਕੀਤਾ ਹਨ, ਜਿਨ੍ਹਾਂ ਤੋਂ ਬਾਰਾਂ ਆਪ ਨੇ ਸ਼ਰਵਣ ਕਰਨੇ ਹਨ, ਕਿਉਂਕਿ ਢਾਡੀ ਵੀ ਸੋ ਸੂਰਵੀਰਤਾ ਪੈਦਾ ਕਰਦੇ ਹੈ, ਕੀਰਤਨ ਦੁਆਰਾ ਵੈਰਾਗ ਤੇ ਪ੍ਰੇਮ ਸ਼ਰਧਾ ਪੈਦਾ ਹੁੰਦੀ ਹੈ, ਕਥਾ ਦੁਆਰਾ ਗਿਆਨ ਔਰ ਵਿਚਾਰ ਅਤੇ ਮੁਕਤੀ ਨਾਮ ਜਪਣ ਦੀਆਂ ਯੋਗਤੀਆਂ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ, ਗੁਰਮਤ ਦਾ ਗਿਆਨ ਹੁੰਦਾ ਹੈ। ਸੋ ਜਿਹੜਾ ਢਾਡੀ ਵਾਰਾ ਇਹਦੇ ਦੁਆਰਾ, ਕਿਉਂਕਿ ਸਾਨੂੰ ਮੇਰਾ ਸੰਤ ਹੋਣ ਲਈ ਵੀ ਗਿਆ, ਸਪਾਹੀ ਬਣਨ ਲਈ ਵੀ ਗਿਆ, ਇਹਦੇ ਨਾਲ ਵੀਰਤਾ ਵੀ ਕਾਇਮ ਹੁੰਦੀ ਹੈ। ਸੋ ਇਸ ਕਰਕੇ ਬਾਬਾ ਸੁੰਦਰ ਸਿੰਘ ਨੂੰ ਪੁੱਛਿਆ ਵੀ ਤੁਸੀਂ ਕਿਰਪਾਨ ਵੀ ਪਾਉਂਦੇ ਤੇ ਕਫਨੀ ਵੀ ਪਾਉਂਦੇ ਹੈ, ਕਫਨੀ ਤੇ ਕਿਰਪਾਨ ਨਾਲ ਕੀ ਮੇਲ ਜੋਲ ਹੈ ਬਾਬਾ ਭਿੰਡਰਾਂ ਵਾਲਿਆਂ ਵੱਡੇ ਮਹਾਂਪੁਰਸ਼ਾਂ ਨੂੰ? ਕਹਿੰਦੇ ਕਫਨੀ ਜਿਹੜੀ ਹੈ ਮੁਰਦੇ ਦਾ ਪ੍ਰਤੀਕ ਹੈ। ਹੰਸ ਉਦੋਂ ਬਣਦਾ ਜਦੋਂ ਆਪਣੇ ਆਪ ਨੂੰ ਦੁਨੀਆਂ ਚੋਂ ਮ੍ਰਿਤਕ ਸਮਝਦਾ, ਮ੍ਰਿਤਕ ਹੀ ਸਮਝਣਾ ਬਾਜਨਾ ਨੂੰ ਹਿਰਦੇ ਚੋਂ ਖਤਮ ਕਰਦਾ, ਬਾਜਨਾ ਨੂੰ ਮਾਰਨਾ ਮ੍ਰਿਤਕ ਹੋਣਾ, ਹੋਰ ਇਹ ਨਹੀਂ ਕਿ ਸਰੀਰ ਕਰਕੇ ਪਰਾਰਬ ਨਹੀਂ ਭੋਗਣਾ। ਕਹਿੰਦੇ ਕਿਰਪਾਨ ਤਾਂ ਪਾਈ ਹੈ ਕਿ ਕੱਫਣ ਪਹਿਨਿਆ ਦੇਖ ਕੇ ਕੋਈ ਇਹ ਨਾ ਜਾਣ ਲਿਆ ਕਿ ਮੁਰਦਾ ਹੋ ਗਿਆ, ਉਹਨੂੰ ਇਹ ਵੀ ਅਹਿਸਾਸ ਹੋਣਾ ਚਾਹੀਦਾ ਕਿ ਇਸ ਦੇ ਅੰਦਰ ਵੀਰਤਾ ਵਾਲੇ ਮਰੀ ਨੇ, ਇਹ ਗਊ ਗਰੀਬ ਦੀ ਤੇ ਆਪਣੀ ਰੱਖਿਆ ਕਰਨ ਲਈ ਹਾਲੇ ਵੀ ਚੇਤਨ ਹੈ। ਜਦ ਕਿ ਮਹਾਂਪੁਰਸ਼ਾਂ ਦੇ ਅਗੰਮੀ ਹਰ ਸਵਾਲ ਕਰਦੇ ਸੀ, ਬਾਬਾ ਗੁਰਬਚਨ ਸਿੰਘ ਜੀ ਦੇ ਉਹਨਾਂ ਦੀ ਬੜੀ ਮਹਾਨ ਬਖਸ਼ਿਸ਼ ਹੋਈ ਸੀ। ਸੈਂਕੜੇ ਪਾਠੀ ਤੇ ਰਾਗੀ ਤੇ ਗਿਆਨੀ ਪ੍ਰਚਾਰਕ ਜਿਹੜੇ ਬੜੇ ਬੜੇ ਤਾਕਤਾਂ ਦੇ ਮਾਣ ਲਾਏ ਮਹਾਂਪੁਰਸ਼ਾਂ ਤੋਂ ਬਰੋਸ ਆਏ, ਸੋ ਉਹਨਾਂ ਨੇ ਬੜੀ ਮਹਾਨ ਕਿਰਪਾ ਕਰਕੇ ਪੰਥ ਦੀ ਨਿਗਰ ਸੇਵਾ ਕੀਤੀ। ਜਥੇਦਾਰ ਊਧਮ ਸਿੰਘ ਨਾਗੂ ਕੇ ਕਹਿਣ ਲੱਗੇ ਮਹਾਰਾਜ ਇੱਕ ਕਾਰਜ ਬਣਾ ਦਈਏ, ਫਿਰਨ ਤੁਰਨ ਨੂੰ ਆਪ ਇੱਕ ਜਗ੍ਹਾ ਵਿਦਿਆਰਥੀ ਰੱਖ ਕੇ ਪ੍ਰਚਾਰ ਕਰਿਆ ਕਰੋ। ਕਹਿਣ ਲੱਗੇ ਨਹੀਂ, ਸਾਧ ਸੰਗਤ ਇਹ ਸਾਡਾ ਕਾਰਜ ਹੈ, ਗੱਜ ਕੇ ਬੋਲੋ ਸਾਡੇ ਬਜ਼ੁਰਗ ਵੀ ਇਸ ਤਰ੍ਹਾਂ ਵਿਚਰਦੇ ਰਹੇ ਤੇ ਸਾਨੂੰ ਵੀ ਇਹ ਹੁਕਮ ਹੈ। ਸੋ ਮਹਾਂਪੁਰਸ਼ਾਂ ਕੋਈ ਕਾਦਾਸੀ ਸਾਧੂ ਆਇਆ, ਕਹਿੰਦਾ ਮਹਾਰਾਜ ਪ੍ਰਭੂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ, ਮੈਂ ਆਪਣੇ ਸਰੀਰ ਚੋਂ ਪ੍ਰਕਾਸ਼ ਪੈਦਾ ਕਰਕੇ ਹਨੇਰੀ ਰਾਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰ ਸਕਦਾ। ਗਿਆਨੀ ਗੁਰਬਚਨ ਸਿੰਘ ਕਹਿਣ ਲੱਗੇ ਮਹਾਂਪੁਰਸ਼ੋ ਸਾਡੇ ਤੇ ਵੀ ਕਿਰਪਾ ਕਰੋ, ਹਨੇਰੀ ਰਾਤ ਵਿੱਚ ਲੈ ਲੈ ਮਹਾਰਾਜ ਦਾ ਹੁਣ ਪ੍ਰਕਾਸ਼ ਕੀਤਾ ਆਪਣੇ ਸਰੀਰ ਚੋਂ ਜੋਤੀ ਦਾ ਪ੍ਰਕਾਸ਼ ਕਰਕੇ ਹੁਣ ਕੁਝ ਸੰਗਾਂ ਦਾ ਮਹਾਂਪੁਰਸ਼ਾਂ ਨੂੰ ਪਾਠ ਸੁਣਾਇਆ। ਗਿਆਨੀ ਗੁਰਬਚਨ ਸਿੰਘ ਪ੍ਰਸੰਨ ਹੋਏ ਅਤੇ ਕਿਰਪਾ ਵੀ ਕੀਤੀ, ਕਹਿਣ ਲੱਗੇ ਸੰਤ ਜੀ ਤੁਹਾਡੇ ਤੇ ਅਕਾਲ ਪੁਰਖ ਦੀ ਕਿਰਪਾ ਬੜੀ ਹੈ, ਪਰ ਇਸ ਬਖਸ਼ਿਸ਼ ਨੂੰ ਸੱਜ ਵਿੱਚ ਪਾ ਕੇ ਛੱਡੋ ਨਾ, ਕਿਤੇ ਅਜਿਹਾ ਨਾ ਹੋਵੇ ਜਿਸ ਨੇ ਦਾਤ ਦਿੱਤੀ ਉਹ ਖੋ ਹੀ ਲਵੇ। ਹੁਣ ਜੋ ਖੋਹਦਾ ਨਹੀਂ ਪਰ ਉਸ ਦਾਤ ਨੂੰ ਗੁਪਤ ਰੱਖਣਾ ਹੀ ਬਣੇ ਆਉਂਦਾ। ਬਾਜੀਗਰੀ ਨਾਟਕੀ ਚੇਤਕੀ ਦੀ ਵਿਦਿਆ ਨਹੀਂ ਬਣਾਉਣੀ ਚਾਹੀਦੀ, ਹੁਣ ਵੀ ਜੀ ਇੱਕ ਸਰਾਏ ਤੇ ਭੇਦਣਾ ਦਿੱਤਾ ਦੇਣ। ਉਹ ਅਦਾਸੀ ਮਹਾਤਮਾ ਨੇ ਕਿਹਾ ਮਹਾਂਪੁਰਸ਼ੋ ਮੇਰੇ ਵਿੱਚ ਇਹ ਉਣਤਾਈ ਸੀ, ਆਪ ਕਿਰਪਾ ਕਰਕੇ ਦੂਰ ਕਰ ਦਿੱਤੀ, ਹੁਣ ਮੈਂ ਇਸ ਅਗੰਮੀ ਦਾਤ ਨੂੰ ਸੰਭਾਲ ਕੇ ਰੱਖਾਂਗਾ। ਗੱਜ ਕੇ ਬੋਲੋ ਭਾਵ ਮਹਾਂਪੁਰਖਾਂ ਵਿੱਚ ਇਹ ਬਾਤੀਆਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ। ਇੱਕ ਵਾਰੀ ਹਰ ਸਵਾਲ ਆਏ ਜਥੇ ਸਮੇਤ ਬਾਬਾ ਜਵਾਲਾ ਸਿੰਘ ਦੇ ਪਿਆਰ ਵਿੱਚ ਆਇਆ ਕਰਦੇ ਸਨ, ਕਿਉਂਕਿ ਉਹਨਾਂ ਤੋਂ ਅਸੀਸਾਂ ਵੀ ਮੰਗਿਆ ਕਰਦੇ ਸਨ, ਉਹ ਬ੍ਰਹਮ ਗਿਆਨੀ ਸਨ। ਉੱਥੇ ਬਾਬਾ ਗੁਰਬਚਨ ਸਿੰਘ ਬਾਹਰ ਗਏ ਤੇ ਬਾਬਾ ਆਇਆ ਸਿੰਘ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ, ਪੋਤੀ ਮਰਦਾਨ ਵਾਲੇ ਵੱਡੇ ਮਹਾਂਪੁਰਸ਼ ਹਨ। ਕਹਿਣ ਲੱਗੇ ਮਹਾਰਾਜ ਕੋਈ ਜਲ ਪਾਣੀ ਦੀ ਸੇਵਾ ਬਖਸ਼ੋ, ਕਹਿੰਦੇ ਨਹੀਂ ਕੋਈ ਇੱਛਾ ਨਹੀਂ, ਬਚਨ ਹੀ ਕਰਦੇ ਹਾਂ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਸਪਾਲ ਲੰਗਰ ਚ ਜਲ ਪਾਣੀ ਲੈਣ ਲਈ ਸਿੰਘ ਭੇਜ ਦਿੱਤਾ, ਬਚਨ ਬਲਾਸ ਹੋਏ ਮਹਾਂਪੁਰਸ਼ਾਂ ਨਾਲ ਤੇ ਕਹਿਣ ਲੱਗੇ ਮਹਾਰਾਜ ਜਲ ਪਾਣੀ, ਕਹਿੰਦੇ ਹੁਣ ਅਸੀਂ ਚੱਲਦੇ ਹਾਂ, ਕਹਿੰਦੇ ਜਲ ਪਾਣੀ ਛੱਗ ਲਓ। ਜਾਂਦੇ ਹੋਏ ਕਹਿ ਗਿਆ ਗਿਆਨ ਭੋਜਨ ਜੂਰਾ, ਕਹਿੰਦੇ ਸਾਡਾ ਭੋਜਨ ਗਿਆਨ ਹੀ, ਗੱਜ ਕੇ ਬੋਲੋ। ਇੰਨਾ ਕਹਿ ਕੇ ਆਪ ਰਿਸ਼ਟ ਹੋ ਗਏ ਕਿ ਮਹਾਂਪੁਰਸ਼ਾਂ ਨੇ ਆਪ ਬਚਨ ਸੁਣਾਇਆ ਸੀ। ਸੋ ਇਸ ਕਰਕੇ ਸਾਧ ਨੇ ਇਹ ਸਾਰੀਆਂ ਗੱਲਾਂ ਕਦੋਂ ਨਵੀਆਂ, ਜਦੋਂ ਨਾਮ ਦੀ ਕਮਾਈ ਕੀਤੀ ਜਾਏ, ਜਾਂ ਤਾਂ 25,000 ਗਰੀ 24,000 ਸਵਾਦ ਸਫਲ ਕਰਨ ਲਈ ਵਾਹਿਗੁਰੂ ਸ਼ਬਦ ਰੋਜ਼ ਜਪਿਆ ਜਾਏ। 24,000 ਸਵਾਦ ਦੇਣਾ, 25,000 ਗਰੀ ਰੋਜ਼ ਵਾਹਿਗੁਰੂ ਕਿਹਾ ਜਾਏ, ਜਾਂ 25 ਜਪਜੀ ਸਾਹਿਬ ਰੋਜ਼ ਕੀਤੇ ਜਾਣ, ਜਾਂ 5 ਸੁਖਮਨੀ ਸਾਹਿਬ ਰੋਜ਼ ਕੀਤੇ ਜਾਣ, ਜਾਂ 33 ਮਾਲਾ ਮੂਲ ਮੰਤਰ ਦੀਆਂ ਤੇਰੀਆਂ ਜਾਣ। ਹੁਣ ਤੁਹਾਨੂੰ ਜਿਹੜਾ ਚੰਗਾ ਲੱਗਦਾ ਕਰ ਲਓ। ਸੋ ਇੰਨੀ ਕਮਾਈ ਕੀਤੇ ਤੋਂ ਦੇਣਾ ਜਿਹੜੀ ਹਿਰਦੇ ਚ ਢੇਰ ਦੀ ਗੰਢ ਵਧੀ ਹੋਈ ਹੈ ਖੁੱਲਣੀ ਨੀ ਤੇ ਗਿਆਨ ਦਾ ਪ੍ਰਕਾਸ਼ ਹੋਣਾ ਨੀ। ਕੋਈ ਇਸ ਕਰਕੇ ਨਾਮ ਦੀਆਂ ਗੱਲਾਂ ਕਰਨੇ ਨਾਲ ਗੱਲ ਨੀ ਬਣਨੀ, ਨਾਮ ਦੀ ਕਮਾਈ ਕਰਨਾ ਗੱਲ ਬਣਨੀ। ਕੋਈ ਇਹਨੀਆਂ ਬੇਨਤੀਆਂ ਤੋਂ ਉਦਾਸ ਪ੍ਰਬੰਧਕਾਂ ਦੇ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਨ ਔਰ ਜਿਨ੍ਹਾਂ ਦੇ ਜਾਚਕ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।